0.99% da APR purchase financing 60 mahine tak select 2023 escape models te vi mil sakda hai zyada jankari waste visit karo toronto area de ford dealer nu achi
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीत को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-on-stage.ca।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ مشورہ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ
770 AM ਤੇ ਖਬਰਾਂ ਦਾ ਇਹ ਬੁਲੇਟਿਨ ਤੁਸੀਂ ਸੁਣ ਰਹੇ ਹੋ ਤੇ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਅੱਜ ਦੇ ਬੁਲੇਟਿਨ ਦੀਆਂ ਖਾਸ ਖਬਰਾਂ। ਜਲਦ ਹੀ ਹਾਊਸਿੰਗ ਦੀ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ, ਕਿਹਾ ਟਰੂਡੋ ਨੇ। ਹੁਣ ਮੇਅਰ ਦੀਆਂ ਡਿਊਟੀਜ਼ ਤੋਂ ਛੁੱਟੀ ਲੈ ਕੇ ਲਿਬਰਲ ਲੀਡਰਸ਼ਿਪ ਦੌੜ ਵੱਲ ਧਿਆਨ ਕੇਂਦਰਿਤ ਕਰੇਗੀ ਕਰੋਬੀ। ਇਟੋਬੀਕੋ ਦੇ ਵਿੱਚ ਕਈ ਗੱਡੀਆਂ ਦੀ ਟੱਕਰ ਦੇ ਵਿੱਚ 6 ਵਿਅਕਤੀ ਹੋਏ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਹਾਊਸਿੰਗ ਦਾ ਮਸਲਾ ਆਸਾਨੀ ਦੇ ਨਾਲ ਸੁਲਝਾਇਆ ਜਾ ਸਕਦਾ। ਉਨ੍ਹਾਂ ਫੈਡਰਲ ਸਰਕਾਰ ਦੇ ਹਾਊਸਿੰਗ ਐਕਸਲਰੇਟਰ ਫੰਡ ਤਹਿਤ ਕੀਤੇ ਗਏ ਮਿਊਂਸੀਪਲ ਸਮਝੌਤੇ ਨੂੰ ਅਮਲ ਦੇ ਵਿੱਚ ਲਿਆਉਣ ਦਾ ਕਰਾਰ ਕੀਤਾ। ਇਹ ਨਿੱਕੇ ਪੱਧਰ ਉੱਤੇ ਚੁੱਕਿਆ ਜਾਣ ਵਾਲਾ ਕਦਮ ਹੈ ਤੇ ਲਿਬਰਲ ਇਹ ਦੱਸਣਾ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਇਸ ਨਾਲ ਵੱਡੀ ਸਮੱਸਿਆ ਦਾ ਹੱਲ ਹੋ ਸਕਦਾ। ਲੰਡਨ ਓਨਟਾਰੀਓ ਦੇ ਨਾਲ $74 million ਦੀ ਇਹ ਡੀਲ ਅਗਲੇ 3 ਸਾਲਾਂ ਦੇ ਵਿੱਚ 2000 ਦੇ ਨੇੜੇ ਤੇੜੇ ਹਾਊਸਿੰਗ ਯੂਨਿਟ ਤਿਆਰ ਕਰਨ ਤੇ ਕੰਮ ਵਿੱਚ ਤੇਜ਼ੀ ਲੈ ਕੇ ਆਵੇਗੀ ਅਤੇ ਇਸ ਦੇ ਨਾਲ ਹੀ ਆਉਣ ਵਾਲੇ ਸਾਲਾਂ ਦੇ ਵਿੱਚ ਕਈ ਹਜ਼ਾਰ ਘਰ ਹੋਰ ਤਿਆਰ ਕੀਤੇ ਜਾ ਸਕਣਗੇ। ਲਿਬਰਲਾਂ ਦਾ ਇਹ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਬਹੁ ਪੜਾਵੀ ਹਾਊਸਿੰਗ ਰਣਨੀਤੀ ਦਾ ਹੀ ਹਿੱਸਾ ਹੈ। ਇਸ ਦੇ ਲਈ ਰੀਜ਼ੋਨਿੰਗ ਦੀ ਲੋੜ ਨਹੀਂ ਹੋਵੇਗੀ ਅਤੇ ਇਸ ਦੇ ਨਾਲ ਡੁਪਲੈਕਸਿਸ ਟ੍ਰਿਪਲੈਕਸਿਸ ਦੇ ਨਾਲ ਨਾਲ ਨਿੱਕੇ ਅਪਾਰਟਮੈਂਟਸ ਦਾ ਨਿਰਮਾਣ ਵੀ ਕੀਤਾ ਜਾ ਸਕਦਾ। ਟਰੂਡੋ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਡੀਲਸ ਹੀ ਹੋਰਨਾਂ ਸਿਟੀਜ਼ ਦੇ ਨਾਲ ਵੀ ਕੀਤੀਆਂ ਗਈਆਂ ਨੇ ਤੇ ਜਲਦ ਹੀ ਹਜ਼ਾਰਾਂ ਦੀ ਗਿਣਤੀ ਵਿਚ ਅਫੋਰਡੇਬਲ ਕਾਰ ਮਾਰਕੀਟ ਦੇ ਵਿਚ ਆ ਜਾਣਗੇ। ਟਰੂਡੋ ਨੇ ਆਖਿਆ ਕਿ ਹਾਊਸਿੰਗ ਸੁਲਝਾਉਣ ਯੋਗ ਸਮੱਸਿਆ ਤੇ ਜੇ ਅਸੀਂ ਰਲ ਕੇ ਕੰਮ ਕਰੀਏ ਤਾਂ ਇਸ ਨੂੰ ਜਲਦ ਹੀ ਸੁਲਝਾਇਆ ਜਾ ਸਕਦਾ। ਕੈਨੇਡਾ ਪਹਿਲਾਂ ਹੀ ਅਜਿਹਾ ਕਰ ਚੁੱਕਿਆ, ਇਕ ਵਾਰੀ ਫਿਰ ਅਸੀਂ ਅਜਿਹਾ ਕਰਨ ਜਾ ਰਹੇ ਹਾਂ। ਮਿਸੀਸਾਗਾ ਦੀ ਮੇਅਰ ਬ੍ਰੌਨੀ ਕਰੌਬੀ ਇਸ ਸਾਲ ਦੇ ਅੰਤ ਦੇ ਵਿਚ ਆਪਣੀਆਂ ਮਿਊਨਸੀਪਲ ਡਿਊਟੀਜ਼ ਤੋਂ ਛੁੱਟੀ ਲੈ ਕੇ ਓਨਟਾਰੀਓ ਦੇ ਲਿਬਰਲ ਪਾਰਟੀ ਦੀ ਅਗਲੀ ਲੀਡਰ ਬਣਨ ਦੇ ਵੱਲ ਧਿਆਨ ਕੇਂਦਰਿਤ ਕਰੇਗੀ। ਕਰੌਬੀ ਦੇ ਆਫਿਸ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਨ੍ਹਾਂ ਨੇ ਇਹ ਛੁੱਟੀ 7 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਉਹ ਕੌਂਸਲ ਨਵਾਂ ਅੰਤਰਿਮ ਮੇਅਰ ਨਿਯੁਕਤ ਕਰੇਗੀ। ਕਰੌਬੀ ਦੇ ਵੱਲੋਂ ਅਜੇ ਇਸ ਮਾਮਲੇ ਦੇ ਵਿਚ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਦੇ ਵੱਲੋਂ ਜੂਨ ਵਿਚ ਲੀਡਰਸ਼ਿਪ ਦੇ ਅਹੁਦੇ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਉਸ ਸਮੇਂ ਉਨ੍ਹਾਂ ਨੂੰ ਡੌਨ ਵੈਲੀ ਵੈਸਟ ਤੋਂ MPP ਸਟੈਫਨੀ ਬੋ ਮੈਨ ਦਾ ਸਮਰਥਨ ਹਾਸਲ ਸੀ। ਉਸ ਸਮੇਂ ਪ੍ਰੀਮੀਅਰ ਫੋਰਡ ਨੇ ਆਖਿਆ ਸੀ ਕਿ ਕਰੋਬੀ ਦੇ ਮੇਅਰ ਰਹਿਣ ਦੇ ਨਾਲ ਨਾਲ ਓਨਟਾਰੀਓ ਦੀ ਲਿਬਰਲ ਪਾਰਟੀ ਹੀ ਆਗੂ ਦੀ ਦੌੜ ਵਿਚ ਹਿੱਸਾ ਲੈਣਾ ਮਿਸੀਸਾਗਾ ਵਾਸੀਆਂ ਦੇ ਮੂੰਹ ਤੇ ਚਪੇੜ ਦੇ ਤੁਲ ਹੋਵੇਗਾ। ਇਟੋਬੇਕੋ ਦੇ ਵਿਚ ਕਈ ਗੱਡੀਆਂ ਦੀ ਟੱਕਰ ਦੇ ਵਿਚ 6 ਵਿਅਕਤੀ ਜ਼ਖਮੀ ਹੋ ਗਏ ਨੇ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਹ ਮਾਮਲਾ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾਉਣ ਦਾ ਹੋ ਸਕਦਾ ਹੈ। ਹਾਦਸਾ ਸ਼ਾਮ 6:40 ਤੇ ਇੰਸਲਿੰਗਟਨ ਐਵੇਨਿਊ ਤੇ ਸਪਰਿੰਗ ਬਰੁੱਕ ਗਾਰਡਨਜ਼ ਦੇ ਨੇੜੇ ਵਾਪਰਿਆ। ਇਹ ਥਾਂ ਬਲੂਅਰ ਸਟਰੀਟ ਵੈਸਟ ਤੋਂ ਦੱਖਣ ਵੱਲ ਸਥਿਤ ਹੈ। ਮੌਕੇ ਉਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਡਿਊਟੀ ਇੰਸਪੈਕਟਰ ਜੈਫ ਬੈਗਲਿਡ ਨੇ ਆਖਿਆ ਕਿ ਪਹਿਲਾਂ ਇੰਟਰਸੈਕਸ਼ਨ ਦੇ ਉਤੇ ਹੋਏ ਇਸ ਹਾਦਸੇ ਦੇ ਵਿਚ 3 ਗੱਡੀਆਂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਚਿੱਟੇ ਰੰਗ ਦੀ ਮਜ਼ਰਾਟੀ ਦੇ ਵਿਚ ਇਕ ਡਰਾਈਵਰ ਉੱਤਰ ਵੱਲ ਇੰਸਲਿੰਗਟਨ ਐਵੇਨਿਊ ਦੇ ਉੱਤੇ ਜਾ ਰਿਹਾ ਸੀ ਜਦੋਂ ਕਿ ਉਹ ਪੱਛਮ ਵੱਲ ਆਉਂਦੇ ਗੱਡੀ ਨਾਲ ਟਕਰਾ ਗਿਆ ਤੇ ਤੀਜੀ ਗੱਡੀ ਜਿਹੜੀ ਦੱਖਣ ਵੱਲ ਜਾ ਰਹੀ ਸੀ ਉਸਦੇ ਨਾਲ ਮਜ਼ਰਾਟੀ ਮੁੜ ਜਾ ਟਕਰਾਈ। ਉਨ੍ਹਾਂ ਨੇ ਦੱਸਿਆ ਕਿ ਚੌਥੀ ਗੱਡੀ ਜੋ ਕਿ BMW ਸੀ ਹਾਦਸੇ ਦੇ ਕਾਰਨ ਖਿਲਰੇ ਮਲਬੇ ਦੇ ਨਾਲ ਟਕਰਾ ਗਈ। ਇਸ ਗੱਡੀ ਦੇ ਡਰਾਈਵਰ ਨੂੰ ਕੋਈ ਸੱਟ ਫਿੱਟ ਨਹੀਂ ਲੱਗੀ। ਪੈਰਾ ਮੈਡਿਕਸ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ 6 ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਵਿਚੋਂ 3 ਮਹਿਲਾਵਾਂ ਤੇ 3 ਪੁਰਸ਼ ਨੇ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਇਸ ਨੂੰ ਤੇਜ਼ ਰਫ਼ਤਾਰ ਕਾਰਨ ਹੋਇਆ ਹਾਦਸਾ ਮੰਨ ਕੇ ਚੱਲ ਰਹੀ ਹੈ। ਸਕਾਰਬਰੋ ਦੇ ਬਰਚਮਾਉਂਟ ਪਾਰਕ ਖੇਤਰ ਦੇ ਵਿਚ ਚਾਕੂ ਮਾਰਨ ਤੋਂ ਬਾਅਦ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਦੀ ਹਾਲਤ ਦੇ ਵਿਚ ਹਸਪਤਾਲ ਲਿਜਾਇਆ ਗਿਆ। ਟੋਰੋਂਟੋ ਪੈਰਾ ਮੈਡੀਕਲ ਸਰਵਿਸਿਜ਼ ਨੇ ਦਸਿਆ ਕਿ ਉਨ੍ਹਾਂ ਨੇ ਵੀਰਵਾਰ ਤੜਕੇ ਵਾਟਨ ਐਵੇਨਿਊ ਤੇ ਡੇਨਫੋਰਥ ਰੋਡ ਦੇ ਖੇਤਰ ਦੇ ਵਿਚ ਪਿੰਗਲਿੰਗਟਨ ਡਰਾਈਵ ਦੇ ਵਿਚ ਬੁਲਾਏ ਜਾਣ ਤੋਂ ਬਾਅਦ ਉਥੇ ਪਹੁੰਚੇ ਤੇ ਇਕ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਦੇਖਿਆ ਤੇ ਉਸ ਨੂੰ ਹਸਪਤਾਲ ਪਹੁੰਚਾਇਆ। ਸ਼ੱਕੇ ਬਾਰੇ ਤੇ ਉਸਦੇ ਇਰਾਦੇ ਦੇ ਬਾਰੇ ਅਜੇ ਤੱਕ ਕੋਈ ਗੱਲਬਾਤ ਜਾਰੀ ਨਹੀਂ ਕੀਤੀ ਗਈ। ਬੀਤੇ ਦਿਨੀ ਕੈਲੀਫੋਰਨੀਆ ਸੂਬੇ ਦੇ ਐਲਨ ਗਰੋਵ ਸਿਟੀ ਦੇ ਵੱਲੋਂ 12ਵਾਂ ਸਾਲਾਨਾ ਮਲਟੀਕਲਚਰਲ ਮੇਲਾ 56 ਡਿਸਟ੍ਰਿਕਟ ਵਿਖੇ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਦੇਸ਼ ਧਰਮ ਫਿਰਕੇ ਜਾਤਾਂ ਤੇ ਲੋਕਾਂ ਦੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਇਨ੍ਹਾਂ ਕਲਾਕਾਰਾਂ ਨੇ ਆਪਣੇ ਦੇਸ਼ ਦੇ ਵਿਰਸੇ ਤੇ ਸਭਿਆਚਾਰ ਨੂੰ ਆਏ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਉਥੇ ਹੀ ਭਰਾਤਰੀ ਏਕਤਾ ਦਾ ਸੰਦੇਸ਼ ਵੀ ਦਿੱਤਾ। ਸਮਾਗਮ ਦੀ ਸ਼ੁਰੂਆਤ ਵੱਖ ਵੱਖ ਧਰਮਾਂ ਦੇ ਆਗੂਆਂ ਦੇ ਵੱਲੋਂ ਅਰਦਾਸ ਕਰਕੇ ਕੀਤੀ ਗਈ। ਆਕਵਿਲ ਦੇ ਵਿਚ ਟੱਕਰ ਤੋਂ ਬਾਅਦ 24 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਉੱਤਰੀ ਯੋਰਕ ਦੇ ਵਿਚ ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਨੂੰ ਹਸਪਤਾਲ ਪਹੁੰਚਾਇਆ ਗਿਆ। ਕਿਊਬਿਕ ਦੇ ਵਿਚ ਮੂਸ ਨਾਲ ਟਕਰਾਉਣ ਦੇ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਸੀ। ਪੱਛਮੀ ਟੋਰੋਂਟੋ ਦੇ ਵਿਚ ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋਇਆ ਸੀ। ਪੁਲਿਸ ਬ੍ਰੈਂਪਟਨ ਦੇ ਵਿਚ SUV ਦੇ ਡਰਾਈਵਰ ਅਤੇ ਇਕ ਮੋਟਰਸਾਈਕਲ ਸਵਾਰ ਦੇ ਵਿਚਕਾਰ ਹੋਈ ਭਿਆਨਕ ਟੱਕਰ ਦੀ ਹੁਣ ਜਾਂਚ ਕਰ ਰਹੀ ਹੈ ਤੇ ਨਾਲ ਹੀ ਨਾਲ ਡਰਾਈਵਰਾਂ ਨੂੰ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਜਲਦ ਹੀ ਹਾਊਸਿੰਗ ਦੀ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ ਕਿਹਾ ਪ੍ਰਧਾਨ ਮੰਤਰੀ ਟਰੂਡੋ ਨੇ। ਮਿਸੀਸਾਗਾ ਚ ਹੁਣ ਮੇਅਰ ਦੀਆਂ ਡਿਊਟੀਜ਼ ਤੋਂ ਲੈ ਕੇ ਲਿਬਰਲ ਲੀਡਰਸ਼ਿਪ ਦੌੜ ਦੇ ਵੱਲ ਧਿਆਨ ਕੇਂਦਰਿਤ ਕਰੇਗੀ ਕਰੋਬੀ। ਕਈ ਗੱਡੀਆਂ ਦੀ ਟੱਕਰ ਦੇ ਵਿਚ 6 ਵਿਅਕਤੀ ਹੋਏ ਜ਼ਖਮੀ। ਇਸ ਨਾਲ ਹੀ ਆਪਣੀ ਦੋਸਤ SR ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6476027022
लाइसेंस नंबर 10394।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
Current affairs se vishwada bahut bahut swagat hai, main Ramanjeet Singh Sidhu. Aaj din veerwar Thursday 14 September 2023 aur saveer de 8:09 ka sama. ਕੁਝ ਇੱਕ ਗੱਲਾਂ ਆਪਣੇ ਪ੍ਰੋਫੈਸ਼ਨ ਦੇ ਬਾਰੇ। ਵਾਸ਼ਿੰਗਟਨ ਪੋਸਟ ਦੀ ਐਡੀਟਰ ਰਹੇ ਨੇ ਜੀ ਕੈਥਰੀਨ ਮੇਅਰ ਗ੍ਰੈਮ। 16 June 1917 ਦਾ ਜਨਮ ਤੇ 17 July 2001 ਨੂੰ ਇਹਨਾਂ ਦਾ ਦੇਹਾਂਤ ਹੋਇਆ। ਵਾਸ਼ਿੰਗਟਨ ਪੋਸਟ ਬੜਾ ਵੱਡਾ ਨਿਊਜ਼ ਪੇਪਰ ਹੈ ਤੇ ਕਿਸੇ ਜ਼ਮਾਨੇ ਚ ਵਾਟਰਗੇਟ ਸਕੈਂਡਲ ਐਕਸਪੋਜ ਕੀਤਾ ਸੀਗਾ ਤੇ ਉਹ ਤੋਂ ਬਾਅਦ ਫਿਰ ਉਦੋਂ ਨਿਕਸਨ ਨੂੰ ਅਸਤੀਫਾ ਦੇਣਾ ਪਿਆ ਤੇ ਖੈਰ ਇਹ ਜੀ ਕਹਾਣੀ ਜੁੜਦੀ ਹੈ। ਪਰ ਆਪਾਂ ਇਹਦੇ ਨਾਲੋਂ ਅਸੀਂ ਸਿਰਫ ਆਪਣੇ ਕਿੱਤੇ ਦੇ ਉੱਤੇ ਕੇਂਦਰਿਤ ਕਰਨਾ ਕਿ ਮੀਡੀਆ ਦੇ ਬਾਰੇ ਅਸਲ ਚ ਉਹਨਾਂ ਨੇ ਜੋ ਕੋਟੇਸ਼ਨ ਦਿੱਤੀ ਹੋਈ ਹੈ ਉਹ ਬੜੀ ਸੱਚ ਹੈ। ਪਤਾ ਨੀ ਕਿਸ ਸੰਦਰਭ ਵਿੱਚ ਕਹੀ ਹੋਣੀ ਹੈ ਪਰ ਅਕਸਰ ਇਸ ਨੂੰ ਆਧਾਰ ਮੰਨ ਲਿਆ ਜਾਂਦਾ ਕਿ ਖਬਰ ਵਹੀ ਹੋਤੀ ਹੈ ਜਿਸੇ ਕੋਈ ਦਬਾਨਾ ਚਾਹਤਾ ਹੈ, ਬਾਕੀ ਸਭ ਵਿਗਿਆਪਨ ਹੈ। ਖਬਰ ਉਹੀ ਹੁੰਦੀ ਹੈ ਜਿਹਨੂੰ ਕੋਈ ਦਬਾਉਣਾ ਚਾਹੁੰਦਾ ਹੈ, ਬਾਕੀ ਸਭ ਇਸ਼ਤਿਹਾਰਬਾਜ਼ੀ ਹੈ। ਬਾਕੀ ਸਭ ਇਸ਼ਤਿਹਾਰਬਾਜ਼ੀ ਹੁੰਦੀ ਹੈ। ਨਿਊਜ਼ ਇਜ਼ ਵਟ ਸਮਵਨ ਵਾਂਟਸ ਸਪਰੈਸਡ, ਐਵਰੀਥਿੰਗ ਐਲਸ ਇਜ਼ ਐਡਵਰਟਾਈਜ਼ਿੰਗ। ਹੁਣ ਲੋਕਤੰਤਰ ਦੇ ਵਿੱਚ ਆਪਣੀ ਪੋਜੀਸ਼ਨ ਤੇ ਵੀ ਆ ਗਈ, ਸਾਰਾ ਦਿਨ ਆਪਾਂ ਦੂਜਿਆਂ ਦੇ ਕਸੂਰ ਨਹੀਂ ਨਾ ਕੱਢ ਸਕਦੇ। ਦ ਮੈਨ ਹੂ ਇਜ਼ ਨਾਟ ਏਬਲ ਟੂ ਡਿਵੈਲਪ ਐਂਡ ਯੂਜ ਹਿਸ ਮਾਇੰਡ ਇਜ਼ ਬਾਉਂਡ ਟੂ ਬੀ ਦ ਸਲੇਵ ਆਫ ਅਦਰ ਮੈਨ ਹੂ ਯੂਜ਼ ਹਿਸ ਮਾਇੰਡ, ਮਾਰਕਸ ਗਾਰਵੀ। ਸੋ ਇਹ ਗੱਲਾਂ ਬਾਰ ਬਾਰ ਆਪਣੇ ਮੂਹਰੇ ਆਉਂਦੀਆਂ ਰਹਿੰਦੀਆਂ ਨੇ ਕਿ ਆਪਣੇ ਦਿਮਾਗ ਦਾ ਇਸਤੇਮਾਲ ਕਰੋ। ਕਈ ਵਾਰ ਬੰਦਿਆਂ ਦੀਆਂ ਕਈਆਂ ਗੱਲਾਂ ਨੀ ਚੰਗੀਆਂ ਲੱਗਦੀਆਂ, ਲੱਗਦਾ ਸੀ ਕਿ ਸ਼ਾਇਦ ਵੱਡੇ ਲੋਕਾਂ ਵਾਸਤੇ ਬਣੀਆਂ ਤਾਂ ਹੀ ਇਸ ਤਰ੍ਹਾਂ ਕੋਟੇਸ਼ਨ ਦੇ ਵਿੱਚ ਇੰਟਲੈਕਚੁਅਲ ਲੋਕਾਂ ਦੀ ਗੱਲ ਹੈ, ਪਰ ਨਹੀਂ, ਫੇਬਲਸ ਦੇ ਵਿੱਚ ਵੀ, ਪੰਚਤੰਤਰ ਦੀਆਂ ਕਹਾਣੀਆਂ ਦੇ ਵਿੱਚ ਜਦੋਂ ਅਸੀਂ ਬੱਚਿਆਂ ਨੂੰ ਜਾਨਵਰਾਂ ਦੇ ਕਿਰਦਾਰਾਂ ਦੇ ਵਿੱਚੋਂ ਕਹਾਣੀਆਂ ਤੇ ਜੀਵਨ ਦਾ ਸੱਚ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਵਾਰੀ ਜੰਗਲ ਦਾ ਸ਼ੇਰ ਬਜ਼ੁਰਗ ਹੋ ਜਾਂਦਾ, ਕਹਿੰਦਾ ਹੁਣ ਭੱਜ ਨੱਠ ਕਰਕੇ ਸ਼ਿਕਾਰ ਨੀ ਹੋਣਾ, ਤੇ ਲੂੰਬੜੀ ਨੂੰ ਕਹਿੰਦਾ ਕਰ ਵੀ ਕੋਈ ਇੰਤਜ਼ਾਮ। ਕਹਿੰਦੀ ਕੋਈ ਗੱਲ ਨੀ, ਮੈਨੂੰ ਜੰਗਲ ਦੇ ਲੋਕਾਂ ਦੀ ਬੁੱਧੀ ਤੇ ਪੂਰਾ ਯਕੀਨ ਹੈ, ਆਪਾਂ ਫੜ ਲਿਆਉਂਦੇ ਕਿਸੇ ਨੂੰ। ਕਹਿੰਦਾ ਲਿਆ, ਬੜੇ ਦਿਨ ਹੋ ਗਏ, ਕੋਈ ਕਹਿੰਦਾ ਗੋਦਾ ਨੀ ਖਾਧਾ। ਕਹਿੰਦੀ ਗਧੇ ਫੜ ਲਿਆਉਂਦੇ, ਪਹਿਲਾਂ ਨਾਲੇ ਸੌਖਾ। ਉਹ ਚਲੀ ਗਈ ਤੇ ਇੱਕ ਗਧੇ ਨੂੰ ਜਾ ਕੇ ਕਹਿੰਦੀ ਦੇਖ ਉਹ ਸ਼ੇਰ ਹੋ ਗਿਆ ਬੁੜਾ। ਤੇ ਉਹਨੇ ਆਪਣਾ ਉੱਤਰ ਅਧਿਕਾਰੀ ਜਾਂ ਨਸ਼ੀਨ, ਠੀਕ ਹੈ ਜੀ, ਸਕਸੈਸਰ ਲੱਭਣਾ ਤੇ ਤੁਸੀਂ ਫਿਰ ਉਧਰ ਨੂੰ ਤਿਆਰੀ ਕਰ ਲਓ। ਕਹਿੰਦੇ ਤੇਰੀ ਗੱਲਬਾਤ ਕਰਾ ਦਿੰਦੇ ਇੰਟਰਵਿਊ। ਕਹਿੰਦਾ ਕਹਿੰਦਾ ਚੱਲ ਠੀਕ ਆ, ਵਿਹਲੇ ਹੀ ਫਿਰਦੇ ਆ, ਰਾਜੇ ਹੀ ਬਣ ਜਾਂਦੇ ਆ, ਚੇਂਜ ਆ ਜਾਊਗਾ ਨਾਲੇ। ਉਹ ਉੱਥੇ ਨੂੰ ਜਦੋਂ ਚੱਲਿਆ ਗਿਆ ਤੇ ਉਹਨੂੰ ਸਮਝਾ ਬੁਝਾ ਕੇ ਕਹਿੰਦੀ ਸ਼ੇਰ ਦੇ ਨੇੜੇ ਚੱਲਿਆ ਜਾ, ਤੈਨੂੰ ਕੰਨ ਚ ਸਮਝਾਊਗਾ ਕੁਛ ਗੱਲ ਤੇ ਨਾਲੇ ਉਹ ਕੁਛ ਗੱਲਾਂ ਖੁੱਲ੍ਹੇਆਮ ਕਰੂਗਾ ਤੇਰੇ ਨਾਲ। ਜਦੋਂ ਸ਼ੇਰ ਦੇ ਨੇੜੇ ਚ ਜਾਂਦਾ ਤੇ ਸ਼ੇਰ ਝਪਟਾ ਮਾਰਦਾ ਤੇ ਕਦੇ ਦਾ ਕੰਨ ਖਾ ਜਾਂਦਾ ਤੇ ਕਦਾ ਦੌੜ ਲੈਂਦਾ ਉੱਠ ਕੇ ਵੀ ਉਹ ਬਚ ਕੇ ਬਚ ਕੇ ਬਚ ਕੇ। ਬੁੜਾ ਸ਼ੇਰ ਸੀ ਤੇ ਉਹ ਦੇਖਦਾ ਲੂੰਬੜੀ ਵੱਲ ਵੀ ਆਹ ਕੀ ਹੋਇਆ, ਮੂੰਹ ਚ ਤਾਂ ਗੱਲਾਂ ਕਰ ਨਹੀਂ ਆਇਆ ਤੇ ਕਹਿੰਦਾ ਦੌੜ ਗਿਆ। ਕਹਿੰਦਾ ਕਹਿੰਦਾ ਤੂੰ ਤਾਂ ਮੈਨੂੰ ਮਰਵਾਤਾ ਸੀ। ਉਹ ਕਹਿੰਦੀ ਨਹੀਂ 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 ਮਰਵਾਇਆ ਨਹੀਂ ਤੈਨੂੰ, ਐਕਚੁਲੀ ਕਹਿੰਦੀ ਤੇਰੇ ਸਿਰ ਤੇ ਤਾਜ ਧਰਨਾ ਤੇ ਤੇਰੇ ਕੰਨ ਵੱਡੇ ਵੱਡੇ ਆ, ਇਸ ਕਰਕੇ ਉਹਨੇ ਫਿਰ ਕੰਨ ਤੇਰਾ ਲਾ ਤਾ ਵੀ ਰਾਜ ਘਰਾਣੇ ਦੇ ਵਾਸਤੇ ਤੇਰੀ ਤਿਆਰੀ ਕਰੀਏ। ਕਹਿੰਦਾ ਚਲੋ ਠੀਕ, ਕਹਿੰਦਾ ਚੱਲ ਹੁਣ ਚੱਲ। ਉਹ ਦੁਬਾਰਾ ਜਾਂਦਾ ਸ਼ੇਰ ਦੇ ਕੋਲ ਤੇ ਸ਼ੇਰ ਉਹਦੀ ਵੱਲ ਨੂੰ ਜਦੋਂ ਛਾਲ ਮਾਰਦਾ ਗਜਾ ਫਿਰ ਪੁੱਠਾ ਭੱਜਦਾ ਤੇ ਭਾਈ ਉਹਦੀ ਪੂਛ ਨੂੰ ਝਪਟਾ ਪੈਂਦਾ ਤੇ ਸ਼ੇਰ ਉਹਦੀ ਪੂਛ ਖਾ ਜਾਂਦਾ ਤੇ ਉਹ ਕਹਿੰਦਾ ਨਹੀਂ ਨਹੀਂ ਹੁਣ ਨੀ, ਮੈਂ ਦੌੜਦਾ ਦੌੜਦੇ ਜਾਂਦੇ। ਲੂੰਬੜੀ ਫਿਰ ਕਹਿੰਦੀ ਉਹਨੂੰ, ਕਹਿੰਦੀ ਰੁਕ ਤਾਂ ਸਹੀ, ਉਹ ਤਾਂ ਤੈਨੂੰ ਬਾਦਸ਼ਾਹ ਬਣਾਉਣ ਦੀ ਤਿਆਰੀ ਕਰ ਰਿਹਾ, ਹੁਣ ਪੂਛ ਲਾ ਕੇ ਤੂੰ ਤਖ਼ਤ ਦੇ ਉੱਤੇ ਕਿੱਦਾਂ ਬੈਠੇਗਾ, ਪੂਛ ਉੱਥੇ ਅਰਜਿਆ ਕਰਨੀ ਹੈ ਜਚਨੀ ਦੀ। ਉਹ ਫਿਰ ਗੱਲਾਂ ਚ ਆ ਜਾਂਦਾ ਤੇ ਦੂਜੀ ਵਾਰ ਅਟੈਂਪਟ ਹੋਣ ਤੋਂ ਬਾਅਦ ਫਿਰ ਸ਼ੇਰ ਦੇਖਦਾ ਵੀ ਜੇ ਹੁਣ ਗਲਤੀ ਹੋਊਗੀ ਤਾਂ ਫਿਰ ਕੰਮ ਨੁਕਸਾਨ ਹੈ। ਸ਼ੇਰ ਪਹਿਲਾਂ ਨਾਲੋਂ ਜ਼ਿਆਦਾ ਚੌਕਸ ਹੁੰਦਾ, ਲੂੰਬੜੀ ਉਹਨੂੰ ਮਨਾ ਕੇ ਲੈ ਜਾਂਦੇ, ਕਹਿੰਦੀ ਲੈ ਹੁਣ ਤਾਂ ਤੂੰ ਪੂਰਾ ਤਿਆਰ ਵਾਰ ਤਿਆਰ ਹੈ, ਹੁਣ ਤਾਂ ਤੇਰੇ ਸਿਰ ਦੇ ਉੱਤੇ ਤਾਜ ਹੀ ਧਰਨਾ, ਹੁਣ ਨੇੜੇ ਜੇ ਹੋ ਕੇ ਤਾਜ ਧਰਾ ਕੇ। ਤੇ ਗਧਾ ਪਹਿਲਾਂ ਨਾਲੋਂ ਜ਼ਿਆਦਾ ਰਿਲੈਕਸ ਹੋ ਕੇ ਨੇੜੇ ਜਾਂਦਾ ਤੇ ਸ਼ੇਰ ਉਹਨੂੰ ਮਾਰ ਕੇ ਝਪਟਾ ਮਾਰ ਦਿੰਦਾ ਤੇ ਬਾਅਦ ਚ ਲੂੰਬੜੀ ਨੂੰ ਕਹਿੰਦਾ ਐ ਕਰ ਵੀ ਇਹਦੀ ਖੱਲ ਕੋਲ ਉਤਾਰ ਤੇ ਇਹਦੇ ਵਿੱਚੋਂ ਚੰਗੇ ਚੰਗੇ ਮੈਨੂੰ ਬੂਟੀਆਂ ਪੀਸ ਆ ਜਿਹੜੇ ਉਹ ਦੇ ਦੇ। ਇੱਕ ਤਾਂ ਕਹਿੰਦਾ ਇਹਦਾ ਦਿਮਾਗ, ਦਿਲ, ਲਿਵਰ, ਸੋ ਏਦਾਂ ਦੇ ਤਿੰਨ ਚਾਰ ਜਿਹੜੇ ਜ਼ਰੂਰੀ ਔਰਗਨ ਹੈ, ਕਹਿੰਦਾ ਵੀ ਇਹ ਮੈਨੂੰ ਲਿਆ ਕੇ ਦੇ। ਲੂੰਬੜੀ ਕਹਿੰਦੀ ਕੋਈ ਗੱਲ ਜੀ, ਲਿਆਉਣੀ ਹੈ। ਲੂੰਬੜੀ ਚਲੀ ਜਾਂਦੀ ਹੈ ਤੇ ਗਧੇ ਨੂੰ ਸਾਫ ਕਰਦੀ ਹੈ, ਸਭ ਤੋਂ ਪਹਿਲਾਂ ਤਾਂ ਉਹਦਾ ਦਿਮਾਗ ਖਾ ਜਾਂਦੀ ਹੈ ਤੇ ਬਾਕੀ ਔਰਗਨ ਜਾ ਕੇ ਉਹ ਸ਼ੇਰ ਨੂੰ ਦਿੰਦੇ। ਸ਼ੇਰ ਦਿਲ ਖਾ ਗਿਆ, ਲੰਗ ਖਾ ਗਿਆ, ਲਿਵਰ ਖਾ ਗਿਆ ਤੇ ਫਿਰ ਉਹ ਕਹਿੰਦਾ ਦਿਮਾਗ ਕਿੱਥੇ ਗਿਆ? ਕਹਿੰਦੀ ਮਹਾਰਾਜ ਜੇ ਉਹਦੇ ਕੋਲ ਦਿਮਾਗ ਹੁੰਦਾ ਤੇ ਫਿਰ ਉਹ ਇੱਥੇ ਆਉਂਦਾ। ਦੋ ਤਿੰਨ ਵਾਰ ਉਹਨੂੰ ਜ਼ਿੰਦਗੀ ਨੇ ਸਮਝਾਇਆ ਕਿ ਭਾਈ ਖਤਰਾ ਹੈ, ਉਹ ਖਤਰਾ ਉਹ ਫਿਰ ਗੱਲਾਂ ਚ ਆ ਜਾਂਦਾ ਸੀ। ਕਹਿੰਦੀ ਮਹਾਰਾਜ ਉਹਦੇ ਕੋਲ ਦਿਮਾਗ ਨਹੀਂ ਸੀ, ਇਸ ਕਰਕੇ ਨੇ ਉਹਨੂੰ ਦਿਮਾਗ ਉਹਨੂੰ ਤੁਹਾਨੂੰ ਕੀ ਲਿਆ ਕੇ ਦਿੰਦੀ। ਇਹੀ ਸਾਡੇ ਨਾਲ ਜਨਤਾ ਨਾਲ ਵੀ ਕਿਤੇ ਕਿਤੇ ਕਹਾਣੀ ਵਾਪਰ ਜਾਂਦੀ ਹੈ। ਸੋ ਇਸ ਗੱਲ ਦਾ ਗੌਰ ਆਪ ਹੀ ਕਰਨਾ ਪਊਗਾ ਕਿ ਦਿਮਾਗ ਸੱਚੀ ਹੈਗਾ ਕਿ ਨਹੀਂ। ਦੋ ਸਟੋਰੀਜ਼ ਦੇ ਉੱਤੇ ਆਪਾਂ ਗੱਲ ਕਰਾਂਗੇ, ਦੋਨੇ ਕਿਤਾਬਾਂ ਦੇ ਨਾਲ ਸੰਬੰਧਿਤ ਨੇ। ਤੇ ਤੀਜੀ ਹੈਗੀ ਆ ਨਸਲਵਾਦ ਦੇ ਹਮਲੇ ਦੀ ਅਦਾਲਤ ਵਿੱਚ ਸ਼ੁਰੂ ਹੋਈ ਕਾਰਵਾਈ। ਤੇ ਚੌਥੀ ਆਪਾਂ ਜੇ ਟਾਈਮ ਲੱਗਿਆ ਸਿਆਸਤ ਦੇ ਉੱਤੇ ਲਿਬਰਲ ਪੋਲੀਟਿਕਸ ਨਾਲ ਸੰਬੰਧਿਤ ਗੱਲਬਾਤ ਕਰਾਂਗੇ। ਸੋ ਇਹ ਚਾਰ ਕੁ ਖ਼ਬਰਾਂ ਮੈਂ ਚਾਹੁੰਦਾ ਕਿ ਅਸੀਂ ਪਹਿਲੇ ਘੰਟੇ ਦੇ ਦੌਰਾਨ ਡਿਸਕਸ ਹੋ ਜਾਣ, ਤੇ ਫਿਰ ਇਸ ਤੋਂ ਬਾਅਦ ਟੋਰਾਂਟੋ ਫਿਲਮ ਫੈਸਟੀਵਲ ਲੱਗਿਆ ਹੋਇਆ, ਇਹਦੇ ਵਿੱਚ ਇੱਕ ਬੜਾ ਪੁਰਾਣਾ ਜੱਸੀ ਮਰਡਰ ਕੇਸ ਹੋਇਆ ਸੀ, ਓਨਰ ਕਿਲਿੰਗ ਦਾ ਪੰਜਾਬ ਦਾ, ਤੇ ਉਹਦੇ ਵਿੱਚ ਟ੍ਰਿਬਿਊਨ ਦੇ ਨਿਊਜ਼ ਪੇਪਰ ਦੇ ਸੀਨੀਅਰ ਜਰਨਲਿਸਟ ਜਪਿੰਦਰਜੀਤ ਸਿੰਘ ਹੋਰਾਂ ਨੇ ਉਦੋਂ ਬੜਾ ਇੰਟੈਂਸਿਵਲੀ ਕਵਰ ਕੀਤਾ ਤੇ ਉਹਦੇ ਤੇ ਕਿਤਾਬ ਲਿਖੀ। ਉਸ ਤੋਂ ਪਹਿਲਾਂ ਉਹਨਾਂ ਨੇ ਭਗਤ ਸਿੰਘ ਦੀ ਪਿਸਤੌਲ ਕਿਵੇਂ ਲੱਭੀ ਉਹਦੇ ਤੇ ਕਿਤਾਬ ਲਿਖੀ ਸੀ, ਸਿੱਧੂ ਮੂਸੇਵਾਲੇ ਦੇ ਮਰਡਰ ਤੇ ਵੀ ਲਿਖੀ ਸੀ, ਤੇ ਜਪਿੰਦਰ ਹੋਰੀ ਦ ਟ੍ਰਿਬਿਊਨ ਚ ਨੇ, ਤੇ ਅੱਜ ਕੱਲ ਉਹਨਾਂ ਨੇ ਅੱਜ ਤੇ ਕੱਲ ਚ ਮੈਂ ਉਹਨਾਂ ਨਾਲ ਕੋਸ਼ਿਸ਼ ਕਰ ਰਿਹਾ ਸੀ ਕਿ ਫਿਲਮ ਫੈਸਟੀਵਲ ਹੋਇਆ ਹੋਇਆ ਇੱਥੇ ਉਹ ਫਿਲਮ ਵੀ ਦਿਖਾਈ ਜਾਣੀ ਹੈ ਤੁਹਾਡੀ ਕਿਤਾਬ ਦੇ ਉੱਤੇ ਆਧਾਰਿਤ, ਤੇ ਆਪਾਂ ਗੱਲਬਾਤ ਕਰ ਲਈਏ। ਅੱਜ ਉਹ ਸਾਨੂੰ ਸਮਾਂ ਦੇਣਗੇ 9 ਵਜੇ ਦੇ ਕਰੀਬ, ਸੋ ਉਹਨਾਂ ਨੂੰ ਗੱਲਬਾਤ ਦੇ ਵਿੱਚ ਸ਼ਾਮਿਲ ਕਰਾਂਗੇ। ਤੇ ਪਹਿਲਾਂ ਕਿਤਾਬਾਂ ਨਾਲ ਜੁੜਿਆ ਇੱਕ ਗੀਤ ਜਿਹਾ ਮੇਰੇ ਦਿਮਾਗ ਚ ਆਇਆ ਸੀ, ਮੈਂ ਚੱਲ ਇਹ ਲਾ ਲਈਏ, ਪਰ ਉਹ ਮਿਸਿਜ ਆਪਣੀ ਦੂਜੀ ਖ਼ਬਰ ਵੀ ਆ ਗਈ। ਸੋ ਜਿਊਰੀ ਵਾਲੇ ਕੇਸ ਦੇ ਨਾਲ ਸੰਬੰਧਿਤ ਗੀਤ ਨਹੀਂ ਹੈ, ਮੈਂ ਕਿਤਾਬਾਂ ਤੱਕ ਸੋਚਿਆ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਖ਼ਬਰ ਵੀ ਆਪਾਂ ਨੂੰ ਚਰਚਾ ਵਿੱਚ ਲਿਆਉਣੀ ਪਊਗੀ। ਸੋ ਪਹਿਲਾਂ ਇਹ ਗੀਤ ਸੁਣਦੇ ਹਾਂ ਜੀ, ਉਸ ਤੋਂ ਬਾਅਦ ਖ਼ਬਰਾਂ ਵੱਲ ਲੱਗਾਂਗੇ। ਸੋ ਇਸ ਰੂਪਰੇਖਾ ਦੇ ਨਾਲ ਗੀਤ ਤੋਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ।
ਸ਼ਿਵ ਦੀ ਕਿਤਾਬ ਵਰਗੀ
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
So, current affairs ਦੀ ਸ਼ੁਰੂਆਤ ਕਰਦੇ ਹਾਂ ਜੀ. ਸਾਡੇ ਸਟੂਡੀਓ ਦਾ ਨੰਬਰ ਹੈ. ਗੱਲਬਾਤ ਵਿੱਚ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਮੇਰੇ ਵੱਲੋਂ ਹਮੇਸ਼ਾ ਖੁੱਲ੍ਹਾ ਸੱਦਾ ਹੁੰਦਾ ਹੈ. 416-600-4168 ਤੇ ਮੇਰੇ ਸਟੂਡੀਓ ਦਾ ਸੈੱਲ ਨੰਬਰ ਜੀ 780-243-7033. ਤੁਸੀਂ 243-7033 ਮੇਰਾ ਡਾਇਰੈਕਟ ਸੈੱਲ ਫੋਨ ਨੰਬਰ ਹੈ, ਤੁਸੀਂ ਮੈਨੂੰ ਉਸ ਦੇ ਜ਼ਰੀਏ ਵੀ ਸੰਪਰਕ ਕਰ ਸਕਦੇ ਹੋ. ਸੋ ਸਭ ਤੋਂ ਪਹਿਲਾਂ ਤਾਂ ਆਪਾਂ ਚੱਲੀਏ ਪੁਰਾਣੇ ਟ੍ਰਾਇਲ ਵੱਲ, ਜਿਹੜਾ ਨਸਲੀ ਹਮਲੇ ਦਾ ਟੈਰਰ ਅਟੈਕ ਨਾਲ ਜੋੜ ਕੇ ਜਿਹਦੀ ਗੱਲਬਾਤ ਕੀਤੀ ਜਾਂਦੀ ਹੈ. ਹੁਣ ਜੋੜ ਕੇ ਤਾਂ ਕਹਿ ਰਿਹਾ ਕਿ ਹੁਣ ਸਾਨੂੰ ਟੈਕਨੀਕਲ ਹੋ ਕੇ ਵੀ ਗੱਲ ਕਰਨੀ ਪੈਣੀ ਹੈ, ਕਿਉਂਕਿ ਮੈਟਰ ਅਦਾਲਤ ਵਿੱਚ ਗਿਆ ਇਹ. ਸੋ 6 June 2021 ਨੂੰ ਨਥੈਨੀਅਲ ਵੈਲਟਮੈਨ ਨਾਮ ਦੇ ਇਸ ਬੰਦੇ ਨੇ ਓਨਟੈਰੀਓ ਲੰਡਨ ਵਾਲੇ ਪਾਸੇ ਲੰਡਨ ਦੇ ਇਲਾਕੇ ਵਿੱਚ ਐਤਵਾਰ ਵਾਲੇ ਦਿਨ ਆਪਣੀ ਗੱਡੀ ਇੱਕ ਮੁਸਲਿਮ ਪਰਿਵਾਰ ਦੇ ਉੱਤੇ ਚੜਾ ਦਿੱਤੀ ਜਿਹੜੇ ਸ਼ਾਮ ਦੀ ਸੈਰ ਕਰ ਰਹੇ ਸੀ ਸੜਕ ਕਿਨਾਰੇ. ਸੋ ਇਸ ਐਕਿਊਜ਼ ਦੀ ਉਮਰ 22 ਸਾਲ ਹੈ. ਉਸ ਹਮਲੇ ਵਿੱਚ ਪਰਿਵਾਰ ਦੇ 4-5 ਮੈਂਬਰ ਜਾ ਰਹੇ ਸੀ ਸੜਕ ਕਿਨਾਰੇ ਸੈਰ ਕਰਦੇ ਹੋਏ, ਤੇ ਉਹਨਾਂ ਵਿੱਚੋਂ 4 ਇਸ ਦੇ ਪਿਕਅਪ ਟਰੱਕ ਥੱਲੇ ਆ ਕੇ ਦਰਦ ਕੇ ਮਾਰੇ ਗਏ ਤੇ ਇੱਕ 9 ਸਾਲ ਦਾ ਬੱਚਾ ਉੱਥੇ ਜ਼ਖਮੀ ਹੋਇਆ. ਇਸ ਕਰਕੇ ਇਹਦੇ ਖਿਲਾਫ ਫਸਟ ਡਿਗਰੀ ਮਰਡਰ ਦੇ 4 ਤੇ ਸੈਕਿੰਡ ਡਿਗਰੀ ਦਾ ਜਾਂ ਇੱਕ ਅਟੈਂਪਟਡ ਮਰਡਰ ਦਾ, ਨੋਟ ਸੈਕਿੰਡ ਡਿਗਰੀ, ਅਟੈਂਪਟਡ ਮਰਡਰ ਦਾ ਇੱਕ ਹੋਰ ਚਾਰਜ ਲਗਾਇਆ ਗਿਆ. 4+1 5 ਚਾਰਜ ਤੇ ਪਲੱਸ ਇਹਦੇ ਉੱਤੇ ਟੈਰਰ ਰਿਲੇਟਡ ਅਫੈਂਸਿਸ ਇਹਦੇ ਚਾਰਜਸ ਵੀ ਲਾਏ ਗਏ ਨੇ, ਤੇ ਇਹਦੇ ਉੱਤੇ ਲੱਗੇ ਚਾਰਜਸ ਨੂੰ ਇਹਨੇ ਅਦਾਲਤ ਵਿੱਚ ਕਬੂਲ ਕਰਨ ਤੋਂ ਇਨਕਾਰ ਕੀਤਾ. ਸੋਮਵਾਰ ਨੂੰ ਇਹ ਮਾਮਲਾ ਪੇਸ਼ ਹੋਇਆ ਸੀ ਤੇ ਬੁੱਧਵਾਰ ਨੂੰ ਜਿਊਰੀ ਦੇ ਸਾਹਮਣੇ ਸੁਣਵਾਈ ਹੋਈ ਹੈ. ਤੇ ਯਮਨਾ ਅਫਜ਼ਾਲ 15 ਸਾਲ, ਉਹਦੇ ਪੇਰੈਂਟਸ ਮਦੀਹਾ ਸਲਮਾਨ ਮਦਰ 44 ਸਾਲ ਦੀ ਉਮਰ ਸੀ ਤੇ ਸਲਮਾਨ ਅਫਜ਼ਾਲ ਸਾਹਿਬ ਉਹਨਾਂ ਦੀ 46 ਸਾਲ, ਤੇ ਫਿਰ ਨਾਲ ਉਹਨਾਂ ਦੀ ਮਾਤਾ ਤਲਤ ਅਫਜ਼ਲ 74 ਸਾਲ ਦੀ ਉਮਰ, ਉਹ ਇਸ ਹਮਲੇ ਦੇ ਵਿੱਚ ਮਾਰੇ ਗਏ ਸੀ. ਸੋ ਇਹਨੇ ਗੱਡੀ ਭਜਾ ਕੇ ਲਿਆਂਦੀ ਤੇ ਉਸ ਘਟਨਾਕ੍ਰਮ ਦਾ ਅਦਾਲਤ ਵਿੱਚ ਵੀਡੀਓ ਵੀ ਦਿਖਾਇਆ ਗਿਆ. ਜਦੋਂ ਉਹਨੂੰ ਫੜ ਕੇ ਆਪਣਾ ਲੰਡਨ ਦੇ ਪੁਲਿਸ ਹੈੱਡਕੁਆਰਟਰ ਵਿੱਚ ਘੰਟੇ ਬਾਅਦ ਪੇਸ਼ ਕੀਤਾ ਗਿਆ ਤੇ ਉੱਥੇ ਜਾ ਕੇ ਐਕਿਊਜ਼ ਨਥੈਨੀਅਲ ਨੇ ਮੰਨਿਆ, ਪੁਲਿਸ ਵਾਲਿਆਂ ਨੇ ਕਿਹਾ ਵੀ ਤੂੰ ਤੈਨੂੰ ਪਤਾ ਵੀ ਤੂੰ ਕੀ ਕੀਤਾ, ਵੀ ਤੈਨੂੰ ਕਿਸ ਮਾਮਲੇ ਚ ਗ੍ਰਿਫ਼ਤਾਰ ਕੀਤਾ. ਤਾਂ ਕਹਿੰਦਾ 100% ਕਿ ਸਰਜੰਟ ਨੇ ਬੁਕਿੰਗ ਵਾਲੇ ਨੇ ਪੁੱਛਿਆ ਇਫ ਹੀ ਅੰਡਰਸਟੈਂਡ ਵਾਈ ਹੀ ਹੈਜ਼ ਬੀਨ ਅਰੈਸਟਿਡ, ਟੂ ਵਿਚ ਹੀ ਰਿਸਪੋਂਡ 100% ਕਿ ਮੈਨੂੰ 100% ਹੀ ਪਤਾ ਹੈ ਕਿ ਮੈਨੂੰ ਕਿਸ ਮਾਮਲੇ ਤੇ ਪੁਲਿਸ ਨੇ ਫੜ ਕੇ ਲਿਆਂਦਾ. ਸੋ ਫੁਟੇਜ ਅਦਾਲਤ ਦੇ ਵਿੱਚ ਦਿਖਾਈ ਗਈ, ਇਹਦੇ ਮੋਢੇ ਵੀ ਕ੍ਰੋਸ ਲੱਗਿਆ ਤੇ ਪਿੱਛੇ ਵੀ ਨਿਸ਼ਾਨ ਸੀਗੇ ਉਦੋਂ ਜਦੋਂ ਇਹਨੂੰ ਫੜਿਆ ਹੋਇਆ ਸੀ ਪੁਲਿਸ ਨੇ. ਤੇ ਹੁਣ ਆਉਂਦਾ ਕਿ ਬਈ ਕਿਹੜੀਆਂ ਕੀ ਕੀ ਗੱਲਾਂ ਜਾਣਗੀਆਂ ਇਹਦੇ ਵਿੱਚ. ਤੇ ਪਹਿਲਾਂ ਤੇ ਇਹੀ ਹੈ ਵੀ ਇੱਕ ਔਰਤ ਆਪਣੀ 5ਵੇਂ ਫਲੋਰ ਦੀ ਬਾਲਕਨੀ ਚ ਬੈਠੀ ਸੀ ਤੇ ਉਹ ਕਹਿੰਦੀ ਵੀ ਉਹਨੇ ਖੜਾਮ ਦੇ ਆਵਾਜ਼ ਵੀ ਸੁਣੀ ਤੇ ਕੁਛ ਬੰਦੇ ਬਾਅਦ ਵਿੱਚ ਪਤਾ ਲੱਗਿਆ ਵੀ ਇਹ ਹਿੱਟ ਐਂਡ ਰਨ ਹੈ ਕਿ ਕੋਈ ਓਬਜੈਕਟ ਹੈ, 30-35 ਫੁੱਟ ਤੱਕ ਕੋਈ ਉੱਡ ਕੇ ਦੂਰ ਗਿਆ, ਬੜੀ ਤੇਜ਼ੀ ਨਾਲ ਟਰੱਕ ਭੱਜਦਾ ਹੈ. ਸੋ ਸਾਰਾ ਸੀਨ ਉਹ ਕੁਛ ਦੱਸਦੀ ਹੈ, ਜਿਹਦੇ ਵਿੱਚੋਂ ਕਹਿੰਦੇ ਉਹਨੂੰ ਬਾਅਦ ਚ ਪਤਾ ਲੱਗਿਆ ਕਿ ਬੰਦਿਆਂ ਦੇ ਵਿੱਚ ਟਰੱਕ ਵੱਜਿਆ. ਉਹਨੇ ਆਪਣੀ ਫੈਮਿਲੀ ਨੂੰ ਵੀ ਕਿਹਾ ਕਿ ਹਿੱਟ ਐਂਡ ਰਨ ਦਾ ਮਾਮਲਾ ਲੱਗਦਾ ਜਿਵੇਂ ਕੋਈ ਗੱਡੀ ਮਾਰ ਕੇ ਭੱਜਿਆ ਹੋਵੇ. ਸੋ ਇਸ ਤਰ੍ਹਾਂ ਦਾ ਰੌਲਾ ਰੱਪਾ ਦੇਖਿਆ, ਹੇਠਾਂ ਗਈ ਕੜਮਾਸ ਪਿਆ. ਸੋ ਇਸ ਤਰ੍ਹਾਂ ਦਾ ਸੀਨ ਉਹਨੇ ਦੱਸਿਆ, ਜਿਹਦੇ ਨਾਲ ਘਟਨਾਕ੍ਰਮ ਦਾ ਸੀਕੁਐਂਸ ਆਫ ਇਵੈਂਟਸ ਤੇ ਜਾਂ ਉਹਨਾਂ ਨੂੰ ਕੋਰੋਬੋਰੇਟ ਕਰਕੇ ਇੱਕ ਸੀਕੁਐਂਸ ਤਿਆਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ. ਤੇ ਪੁਲਿਸ ਦੇ ਇੰਟਰਵਿਊ ਦੇ ਵੀਡੀਓ ਵੀ ਦਿਖਾਏ ਗਏ ਆ, ਜਿਹਦੇ ਵਿੱਚ ਉਹਨੂੰ ਪੁੱਛਿਆ ਗਿਆ ਕਿ ਬੁਕਿੰਗ ਸਰਜੰਟ ਉਹਨੂੰ ਕਹਿੰਦਾ ਵੀ ਤੇਰੇ ਕੋਈ ਜੇਲ੍ਹ ਵਿੱਚ ਕੋਈ ਦੁਸ਼ਮਣ ਵੀ ਹੋ ਸਕਦੇ ਆ. ਉਹ ਕਹਿੰਦਾ ਆਫਟਰ ਵਟ ਆਈ ਡਿਡ ਆਈ ਐਮ ਓਬਵੀਅਸਲੀ ਗੋਇੰਗ ਟੂ ਹੈਵ ਐਨੀਮੀਜ਼. ਪੁੱਛਦਾ ਵੀ ਜੇ ਤੈਨੂੰ ਜੇਲ੍ਹ ਜਾਂਦਾ ਹੈ ਤਾਂ ਤੇਰੇ ਕੋਈ ਜੇਲ੍ਹ ਚ ਦੁਸ਼ਮਣ ਹੋ ਸਕਦਾ, ਤੇਰੀ ਸੇਫਟੀ ਦੇ ਐਂਗਲ ਤੋਂ ਪੁਲਿਸ ਪੁੱਛ ਲੈਂਦੀ ਹੈ. ਕਹਿੰਦਾ ਜਿਹਾ ਜਿਹਾ ਮੈਂ ਹੁਣ ਕਾਰਾ ਕਰਕੇ ਆਇਆ ਉਹਦੇ ਹਿਸਾਬ ਨਾਲ ਮੇਰੇ ਦੁਸ਼ਮਣ ਜ਼ਰੂਰ ਹੋਣਗੇ. ਫਿਰ ਪੁੱਛਦੇ ਇਹਨੇ ਕੋਈ ਨਸ਼ਾ ਨੁਸ਼ਾ ਕੀਤਾ, ਤੇ ਉਹ ਕਹਿੰਦਾ ਵੀ ਨਹੀਂ ਮੈਂ ਨਸ਼ਾ ਕੋਈ ਨਹੀਂ ਕੀਤਾ, ਪਰ ਕਿਉਂਕਿ ਐਤਵਾਰ ਸ਼ਾਮ ਦੀ ਗੱਲ ਹੈ ਤੇ ਕਹਿੰਦਾ ਸ਼ਨੀਵਾਰ ਸਵੇਰੇ ਉਹਨੇ ਸ਼ਰੂਮਸ ਇੰਟੋਕਸੀਕੇਟਡ ਹੋ ਸਕਦੀਆਂ ਨੇ, ਕੁਝ ਸ਼ਰਬਜ਼ ਐਸੀਆਂ ਮਸ਼ਰੂਮ ਦੀ ਕਿਸਮ ਦੀਆਂ ਉਹ ਖਾਧੀਆਂ ਸੀਗੀਆਂ ਪਿਛਲੇ 24 ਘੰਟਿਆਂ ਦੇ ਹਿਸਾਬ ਨਾਲ ਤੁਸੀਂ ਆਪਣੇ ਕਹਿੰਦਾ ਦੇਖ ਲਿਓ ਕਿ ਕਦੋਂ ਦੀ ਗੱਲ ਹੈ। ਤੇ ਬਾਕੀ ਉਹਨੂੰ ਪਬਲਿਕਲੀ ਨਸ਼ੇ ਦੇ ਜਨਤਕ ਰੂਪ ਵਿੱਚ ਨਸ਼ਾ ਕਰਕੇ ਫਿਰਦੇ ਰਹਿਣ ਦੇ ਅਪਰਾਧ ਵਿੱਚ ਵੀ ਫੜਿਆ ਗਿਆ ਸੀ ਤੇ ਸੁਸਾਈਡ ਕਰਨ ਦੇ ਵੀ ਕਹਿੰਦੇ ਉਹਨੇ ਦੱਸਿਆ ਪੁਲਿਸ ਨੂੰ। ਉਹਨੇ ਕੋਸ਼ਿਸ਼ ਤਾਂ ਕੀਤੀ ਸੀ ਪਰ ਫਿਰ ਉਹਨੇ ਦੇਖਿਆ ਕਿ ਮੈਂ ਆਪਣੇ ਆਪ ਨੂੰ ਕਾਹਤੋਂ ਮਾਰਾਂ। ਸੋ ਲਿੰਸੇ ਮਾਰਸ਼ਲ 36 ਈਅਰ ਓਲਡ ਲੇਡੀ ਉਹਨਾਂ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਘਟਨਾਕ੍ਰਮ ਦੇਖਿਆ ਤੇ ਉਹ ਆਪਣੇ ਵੱਲੋਂ ਕੀ ਕਹਿੰਦੇ ਆਪਾਂ ਉਹਨੂੰ ਉਵੇਂ ਕੋਟ ਕਰ ਦਿੰਦੇ। ਆਈ ਸੋ ਅ ਬਲੈਕ ਪਿਕਅਪ ਟਰੱਕ ਟਰੈਵਲਿੰਗ ਸਾਊਥ ਔਨ ਹਾਈਡ ਪਾਰਕ ਰੋਡ ਐਂਡ ਆਈ ਸੋ ਇਟ ਸਪੀਡ ਅਪ ਗੋ ਥਰੂ ਦੀ ਇੰਟਰਸੈਕਸ਼ਨ ਡਰਾਈਵ ਅਪ ਔਨ ਦਾ ਸਾਈਡ ਵਾਕ ਐਂਡ ਆਈ ਥੋਟ ਇਟ ਹਿਟ ਅ ਸਾਈਨ ਔਰ ਸਮਥਿੰਗ ਔਨ ਦਾ ਸਾਈਡ ਵਾਕ। ਮੈਨੂੰ ਐਂ ਲੱਗਿਆ ਵੀ ਕਿਸੇ ਸਾਈਨ ਚ ਵੱਜਿਆ ਤੇ ਜਾਂ ਫਿਰ ਕਿਸੇ ਹੋਰ ਚੀਜ਼। ਆਈ ਸੋ ਸਮਥਿੰਗ ਗੋ ਫਲਾਇੰਗ 30 to 40 feet 30 to 40 feet ਕਹਿੰਦੇ ਕੋਈ ਦੂਰ ਜਾ ਕੇ ਡਿੱਗਦੀ ਚੀਜ਼ ਵੀ ਦਿਖਾਈ ਦਿੱਤੀ। ਤੇ ਕਰਾਊਨ ਪ੍ਰੋਸੀਕਿਊਟਰ ਨੇ ਜਦੋਂ ਅੱਗੇ ਕੁਐਸਚਨ ਕੀਤੇ ਤੇ ਉਹ ਕਹਿੰਦੇ ਵੀ ਮੈਂ ਬਲੈਕ ਪਿਕਅਪ ਟਰੱਕ ਨੂੰ ਸਾਊਥ ਵੱਲ ਪਾਸੇ ਜਾਂਦੇ ਦੇਖਿਆ, ਫਿਰ ਅਦਰ ਕਾਰਸ ਜਿਹੜੀਆਂ ਨੌਰਥ ਵੱਲੋਂ ਆਉਂਦੀਆਂ ਸੀਗੀਆਂ ਸਾਹਮਣੇ ਉਹ ਰੁਕ ਗਈਆਂ। ਤੇ ਫਿਰ ਮੈਨੂੰ ਦੇਖਿਆ ਵੀ ਹੋਰ ਬੜੇ ਸਾਇਰਨ ਵੱਜਣ ਲੱਗ ਗਏ। ਫਿਰ ਇੱਕ ਪੁਲਿਸ ਵਾਲੇ ਨੂੰ ਦੇਖਿਆ ਕਿ ਉਹ ਕਿਸੇ ਬੰਦੇ ਨੂੰ CPR ਦੇਖ ਰਿਹਾ, CPR ਦੇ ਰਿਹਾ ਕਿ ਉਹਨੂੰ ਸਾਹ ਚਲਾਉਣ ਦੀ ਕੋਸ਼ਿਸ਼ ਕਰ ਰਿਹਾ। ਇਹਨਾਂ ਨੇ ਇੱਕ ਹੋਰ ਬੰਦੇ ਨੂੰ ਮੈਂ ਕਿਸੇ ਨੂੰ ਦੇਖਿਆ ਕਿ ਉਹਦੀ ਜਾਨ ਬਚਾਏ ਜਾਣ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ। ਸੋ ਇਸੇ ਤਰ੍ਹਾਂ ਹੀ ਉੱਥੇ ਕਹਿੰਦੇ ਹੌਲੀ ਹੌਲੀ ਭੀੜ ਵਧਣ ਲੱਗ ਗਈ। ਤੇ ਇਹਨੇ ਜ਼ਰੂਰ ਕਹਿੰਦੀ ਵੀ ਮੈਂ ਆਪਣੀ ਫੈਮਿਲੀ ਨੂੰ ਉਦੋਂ ਟੈਕਸਟ ਵੀ ਕੀਤਾ ਸੀ ਜਿਹਦੇ ਵਿੱਚ ਮੈਂ ਲਿਖਿਆ ਸੀ ਆਈ ਥਿੰਕ ਆਈ ਜਸਟ ਸੋ ਆ ਹਿਟ ਐਂਡ ਰਨ। ਸੋ ਇਹ ਤਾਂ ਹੋਈ ਹੈ ਗੱਲ, ਪਰ ਸੋਮਵਾਰ ਨੂੰ ਕੁਝ ਗੱਲਾਂ ਦੇ ਉੱਤੇ ਦੋਨੇ ਧਿਰ ਪ੍ਰੋਸੀਕਿਊਸ਼ਨ ਜਾਂਚ ਵਾਲੇ ਪਾਸੇ ਦੀ ਤੇ ਦੂਜੇ ਬਚਾਅ ਪੱਖ ਵਾਲੇ ਡਿਫੈਂਸ, ਇਹਨਾਂ ਦੋਹਾਂ ਧਿਰਾਂ ਨੇ ਕੁਝ ਗੱਲਾਂ ਦੇ ਉੱਤੇ ਤਾਂ ਸਹਿਮਤੀ ਬਣਾ ਲਈ ਜਿਹਨਾਂ ਦੇ ਉੱਤੇ ਅਦਾਲਤ ਵਿੱਚ ਕੋਈ ਜ਼ਰਾ ਕੋਈ ਬਹਿਸ ਆਰਗੂਮੈਂਟਸ ਨਹੀਂ ਹੋਣਗੀਆਂ। ਸੋ ਉੱਥੇ ਆਇਆ ਕਿ ਇਹਨਾਂ ਨੇ ਕਿਹੜੀ ਕਿਹੜੀ ਗੱਲ ਤੇ ਐਗਰੀ ਕੀਤਾ। ਇੱਕ ਤਾਂ ਇਹ ਕੀਤਾ ਦਾ ਐਕਿਊਜ਼ਡ ਡਰੋਵ ਬਲੈਕ ਡੌਚ ਰੈਮ ਪਿਕਅਪ ਟਰੱਕ ਇਨ ਟੂ ਅਫਜ਼ਲਸ ਫੈਮਿਲੀ ਸਟ੍ਰਾਈਕਿੰਗ ਆਲ 5 ਮੈਂਬਰਸ। ਇੱਕ ਤਾਂ ਇਹ ਗੱਲ ਮੰਨੀ ਹੈ ਕਿ ਇਹਨੇ ਆਪਣਾ ਬਲੈਕ ਡੌਜ ਰੈਮ ਪਿਕਅਪ ਟਰੱਕ ਏਸੇ ਦਾ ਹੀ ਸੀਗਾ ਤੇ ਇਹੀ ਚਲਾ ਰਿਹਾ ਸੀ ਤੇ ਏਸੇ ਨੇ ਉਸ ਅਫਜ਼ਲ ਦੇ ਪਰਿਵਾਰ ਦੇ 5 ਮੈਂਬਰਾਂ ਨੂੰ ਆਪਣੇ ਇਸ ਟਰੱਕ ਨਾਲ ਹਿੱਟ ਕੀਤਾ। ਡੇਟਾ ਫਰੋਮ ਦਾ ਟਰੱਕ ਸ਼ੋਜ਼ ਹੀ ਸਪੀਡ ਟੂਵਰਡ ਦੀ ਫੈਮਿਲੀ 5 seconds ਬਿਫੋਰ ਇੰਪੈਕਟ। ਤੇ ਜਿੰਨਾ ਕੁ ਉਹਦਾ ਡੇਟਾ ਕੱਢਿਆ ਗੱਡੀ ਦਾ ਉੱਥੋਂ ਪਤਾ ਲੱਗਦਾ ਕਿ ਹਾਂ ਇਹਨੇ 5 ਸੈਕਿੰਡ ਪਹਿਲਾਂ ਫੈਮਿਲੀ ਵੱਲੋਂ ਆਪਣਾ ਟਰੱਕ ਛੇਦ ਕਰ ਲਿਆ ਸੀ ਉਧਰ ਨੂੰ ਕੀਤਾ ਤੇ ਫਿਰ ਇਹਨੇ ਐਕਸਲਰੇਟਰ ਦਾ ਪੈਡਲ ਆ ਜਿਹੜਾ ਉਹ 100% ਪੂਰੀ ਤਰ੍ਹਾਂ ਦੱਬਤਾ। ਮਤਲਬ ਪੂਰੀ ਰੇਸ ਜਿਹਨੂੰ ਅਸੀਂ ਦੇਸੀ ਇੰਜਨ ਦਾ ਐਕਸਲਰੇਟਰ ਦੱਬਤਾ ਪੂਰੀ ਫੁੱਲ ਰੇਸ ਦਿੱਤੀ। ਆਫਟਰ ਦਾ ਕਰੈਸ਼ ਹੀ ਡਰੋਵ ਐਰੇਟਿਕਲੀ ਟੁਵਰਡਸ ਚੈਰੀ ਹਿੱਲ ਮਾਲ ਤੇ ਚੈਰੀ ਹਿੱਲ ਮਾਲ ਦੇ ਵੱਲ ਨੂੰ ਚਲਿਆ ਗਿਆ। ਉੱਥੇ ਪਾਰਕਿੰਗ ਲੋਟ ਚ ਇਹਨੇ ਗੱਡੀ ਲਾ ਤੀ। ਇੱਕ ਕੈਬ ਡਰਾਈਵਰ ਨੂੰ ਇਹਨੇ ਆਪ ਆਖਿਆ ਕਿ ਫੋਨ ਮਿਲਾ 911 ਤੇ ਉੱਥੇ ਦੱਸ ਕੇ ਪੁਲਿਸ ਵਾਲਿਆਂ ਨੂੰ ਸੂਚਨਾ ਦੇ ਦੇ। ਜਦੋਂ ਉਹ ਕੈਬੀ ਆ ਜਿਹੜਾ ਕੈਬ ਡਰਾਈਵਰ ਨੇ ਫੋਨ ਕਾਲ ਕਰਤੀ ਇਹਦੇ ਕਿਹਾ ਵੀ ਆਹ ਪਤਾ ਨੀ ਕੀ ਹੋ ਜਾਂਦਾ ਤੇ ਪਿੱਛੋਂ ਇਹ ਕਹਿ ਰਿਹਾ ਸੀਗਾ ਆਹੋ ਨੀ ਮਤਲਬ ਪਹਿਲਾਂ ਇੰਗਲਿਸ਼ ਬੋਲਦੇ ਨੇ ਇਟ ਵਾਜ਼ ਮੀ ਦੈਟ ਡਿਡ ਇਟ ਇਟ ਵਾਜ਼ ਮੀ ਦੈਟ ਕਰੈਸ਼ਡ ਇਨ ਟੂ ਦੀਸ ਪੀਪਲ ਬਿਫੋਰ ਟੋਲਡ ਦੀ ਡਿਸਪੈਚਰ ਆਈ ਡਿਡ ਇਟ ਔਨ ਪਰਪਸ। ਇਹ ਪਿੱਛੋਂ ਕਹਿੰਦਾ ਸੁਣਾਈ ਦੇ ਰਿਹਾ ਸੀ ਕਿ ਮੈਂ ਆਪ ਮਾਰਿਆ ਤੇ ਮੈਂ ਜਾਣ ਬੁੱਝ ਕੇ ਸੋਚ ਸਮਝ ਕੇ ਉਹਨਾਂ ਦੇ ਉੱਤੇ ਆਪਣਾ ਟਰੱਕ ਮਾਰਿਆ ਜਾਂ ਚਾੜਿਆ। ਆਫੀਸਰਸ ਕੇਮ ਐਂਡ ਅਰੈਸਟਡ ਹਿਮ ਬਿਫੋਰ ਇਟ ਬਿਗੇਨ ਦ ਟ੍ਰਾਇਲ ਵਾਜ਼ ਮੂਵ ਟੂ ਵਿੰਡਸਰ ਵਿਦ ਰੀਜ਼ਨਸ ਫੋਰ ਦਾ ਚੇਂਜ ਆਫ ਵੈਨਿਊ ਅੰਡਰ ਅ ਪਬਲੀਕੇਸ਼ਨ ਬੈਨ। ਪਹਿਲਾਂ ਤਾਂ ਵਿੰਡਸਰ ਦੇ ਵਿੱਚ ਇਹਦੇ ਉੱਤੇ ਉੱਥੇ ਲੰਡਨ ਵਾਲੇ ਪਾਸੇ ਇਹਦੇ ਚੱਲਣਾ ਸੀ ਪਰ ਹੁਣ ਇਹ ਟ੍ਰਾਇਲ ਵਿੰਡਸਰ ਦੇ ਵਿੱਚ ਭੇਜ ਦਿੱਤਾ ਗਿਆ ਤੇ ਕਿਉਂ ਭੇਜਿਆ ਗਿਆ ਤੇ ਕੀ ਕਾਰਨ ਇਹਦੇ ਉੱਤੇ ਪਬਲੀਕੇਸ਼ਨ ਬੈਨ ਲਗਾਇਆ ਹੋਇਆ ਸਰਕਾਰ ਅਦਾਲਤ ਵਿੱਚੋਂ। ਇਹ ਕੁਝ ਗੱਲਾਂ ਦੱਸਣੀਆਂ ਨੇ ਕਿ ਉੱਥੋਂ ਇੱਧਰ ਨੂੰ ਮਾਮਲਾ ਕਿਉਂ ਸੁਣਵਾਈ ਵਾਸਤੇ ਭੇਜਿਆ ਗਿਆ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤੇ ਹੁਣ ਅਸੀਂ ਕਿਤਾਬਾਂ ਨਾਲ ਜੁੜੀਆਂ ਦੋ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ। ਜੀ ਤੇ ਹੁਣ ਲਾਇਬ੍ਰੇਰੀ ਵਰਕਰਸ ਦੀ ਗੱਲ ਕਰਦੇ ਹਾਂ ਆਪਾਂ ਕਿ ਕ੍ਰਾਈਸਿਸ ਕੀ ਨੇ ਇਹ। ਤੇ ਇੱਕ ਤਾਂ ਕਿਤਾਬਾਂ ਨਾਲ ਅਪੀਲ ਡਿਸਟ੍ਰਿਕਟ ਸਕੂਲ ਬੋਰਡ ਦਾ ਮਾਮਲਾ ਕੱਲ ਵੀ ਸੀਗਾ, ਆਪਾਂ ਉਹਦੇ ਤੇ ਵੀ ਥੋੜੀ ਜਿਹੀ ਵਿਸਥਾਰ ਨਾਲ ਚਰਚਾ ਕਰ ਲਈਏ ਕਿ ਇਹ ਮਾਮਲਿਆਂ ਨੂੰ ਵੇਖਿਆ ਸਮਝਿਆ ਕਿਵੇਂ ਜਾ ਸਕਦਾ। ਉਦਾਂ ਤਾਂ ਆਪਾਂ ਟਾਲ ਹੀ ਸਕਦੇ ਹਾਂ ਕਿ ਲਾਇਬ੍ਰੇਰੀ ਦੀਆਂ ਨੌਕਰੀਆਂ ਲਈ ਬੈਠੇ ਆ ਏਡਾ ਕਿੱਡਾ ਕੁ ਮਾਮਲਾ, ਕਿਹੜਾ ਪੜ੍ਹਨ ਜਾਂਦਾ, ਕਿਹੜੀਆਂ ਕਿਤਾਬਾਂ, ਇੱਥੇ ਕਿਤੇ ਗੱਲ ਛੱਡੀ ਜਾ ਸਕਦੀ ਹੈ। ਪਰ ਜੇ ਤੁਸੀਂ ਇਹਨੂੰ ਧਿਆਨ ਨਾਲ ਪੜ੍ਹਨ ਲੱਗੋ ਤਾਂ ਇਹਦੇ ਰੈਮੀਫਿਕੇਸ਼ਨ ਕਾਫੀਆਂ ਨਿਕਲਣਗੀਆਂ। ਸੋ ਪਹਿਲਾਂ ਤਾਂ ਗੱਲ ਦੇਖੀਏ ਕਿ ਬ੍ਰੈਂਟਫੋਰਡ ਵੈਸਟ ਗੁਲਿੰਬਰੀ ਸ਼ਹਿਰ ਹੈ ਜਿੱਥੋਂ ਦੇ ਮੇਅਰ ਨੇ ਕਿਹਾ ਕਿ ਅਸੀਂ ਲਾਇਬ੍ਰੇਰੀਅਨ ਲਾਇਬ੍ਰੇਰੀ ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਹੋਰ ਵਾਧਾ ਨਹੀਂ ਕਰ ਸਕਦੇ ਤੇ ਉਹ $1.35 ਦੇ ਕਰੀਬ ਦੀ ਤਨਖਾਹ ਦੇ ਵਾਧੇ ਦੇ ਘੰਟੇ ਮਗਰ ਇੱਕ ਘੰਟੇ ਮਗਰ ਉਹ ਲੈ ਕੇ ਹੜਤਾਲ ਦੇ ਵਿੱਚ, ਜੋ ਕਹਿੰਦੇ ਵੀ ਟੈਕਸ ਪੇਅਰਸ ਦੇ ਉੱਤੇ ਬੜਾ ਬੋਝ ਪੈ ਜਾਏਗਾ ਤੇ ਅਸੀਂ ਇਹਨੂੰ ਅਫੋਰਡ ਨਹੀਂ ਕਰ ਸਕਦੇ, ਅਨਜਸਟ ਹੈ। ਸੋ ਇਹ ਤਾਂ ਹੈਗਾ ਰੇਡ ਕਾਖੜਾ ਕਿ ਹੁਣ ਕੀਤਾ ਕੀ ਜਾਵੇ ਇਹਦੇ ਵਿੱਚ। ਸੋ ਸਿੰਪੋ ਕਾਉਂਟੀ ਹੈ ਇਹ ਜਿਹਦੇ ਵਿੱਚ ਬ੍ਰੈਂਟਫੋਰਡ ਵੈਸਟ ਗੁਲਿੰਬਰੀ ਇਹ ਸ਼ਹਿਰ ਦੀ ਲਾਇਬ੍ਰੇਰੀ ਦਾ ਮਾਮਲਾ ਤੇ ਕਹਿੰਦੇ ਵੀ ਇਹ ਲਾਇਬ੍ਰੇਰੀ ਵਰਕਰਸ ਇਹਨਾਂ ਨੇ ਕੁਝ ਮਹੀਨੇ ਪਹਿਲਾਂ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ 2021 ਦੀ, ਇਹਨਾਂ ਨੇ CUPE ਦੇ ਨਾਲ ਅਲਾਇੰਸ ਕੀਤਾ ਸੀ ਕਿ ਬਈ ਸਾਨੂੰ ਵੀ ਆਪਣੇ ਕਵਰ ਹੇਠ ਲੈ ਕੇ ਆਓ ਤੇ ਅਸੀਂ ਯੂਨੀਅਨ ਮੈਂਬਰ ਬਣਨਾ ਤੇ ਹੁਣ ਇਹਨਾਂ ਦੀ 50 ਦਿਨਾਂ ਤੋਂ ਸਟ੍ਰਾਈਕ ਚੱਲ ਰਹੀ ਹੈ। ਜੁਲਾਈ ਮਹੀਨੇ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤੀ ਸੀ ਕਿ ਬਈ ਸਾਡੀਆਂ ਤਨਖਾਹਾਂ ਬਹੁਤ ਥੋੜੀਆਂ ਨੇ ਤੇ ਸਾਨੂੰ ਤਨਖਾਹ ਵਿੱਚ ਖਰਚਿਆਂ ਦੇ ਹਿਸਾਬ ਨਾਲ ਜੋ ਮੌਜੂਦਾ ਮਹਿੰਗਾਈ ਦਾ ਦੌਰ ਆ ਉਹਦੇ ਹਿਸਾਬ ਨਾਲ ਤਨਖਾਹਾਂ ਵਿੱਚ ਵਾਧਾ ਦਿੱਤਾ ਜਾਵੇ। ਸੋ ਇਹ ਕਹਿੰਦੇ ਆ ਵੀ ਓਨਟੇਰੀਓ ਦੀ ਹਿਸਟਰੀ ਵਿੱਚ ਹੁਣ ਤੱਕ ਜੇ 50 ਦਿਨਾਂ ਨੂੰ ਇਹ ਸਟ੍ਰਾਈਕ ਪਹੁੰਚੀ ਹੈ ਤਾਂ ਸੈਕਿੰਡ ਲੌਂਗੈਸਟ ਸਟ੍ਰਾਈਕ ਹੈਗੀ ਹੈ ਲਾਇਬ੍ਰੇਰੀ ਵਰਕਰਸ ਦੀ, ਛੋਟਾ ਜਿਹਾ ਟਾਊਨ ਹੈ ਤੇ ਦ ਟਾਊਨਸ ਮੋਸਟ ਰੀਸੈਂਟ ਆਫਰ ਵਾਜ ਰਿਜੈਕਟਡ ਬਾਈ ਦਾ ਯੂਨੀਅਨ ਐਂਡ ਦ ਟਾਊਨ ਇਜ਼ ਨਾਓ ਆਸਕਿੰਗ। ਹੁਣ ਕੀ ਹੋਇਆ ਕਿ ਇਹਨੇ ਲੇਬਰ ਬੋਰਡ ਨੂੰ ਅਪਰੋਚ ਕੀਤਾ ਇਸ ਸ਼ਹਿਰ ਦੇ ਮੇਅਰ ਨੇ, ਸ਼ਹਿਰ ਦੇ ਮੇਅਰ ਮਿਸਟਰ ਲੇਡੀਓਕ ਉਹਨਾਂ ਨੇ ਅਪਰੋਚ ਕੀਤਾ ਕਿ ਬਈ ਕੋਈ ਆਰਬੀਟ੍ਰੇਟਰ ਲਾਓ ਵਿੱਚ ਤੇ ਸਾਡਾ ਦੋਹਾਂ ਧਿਰਾਂ ਦਾ ਸਮਝੌਤਾ ਕਰਾਓ, ਪਰ ਸਾਡੇ ਕੋਲੇ ਕਹਿੰਦੇ ਇੰਨਾ ਖਰਚਾ ਹੈ ਨੀ ਗਾ ਕਿ ਅਸੀਂ ਇਹਨਾਂ ਨੂੰ ਤਨਖਾਹਾਂ ਵਿੱਚ ਵਾਧਾ ਦੇ ਸਕੀਏ। ਸੋ ਇੱਥੇ ਆ ਕੇ ਗੱਲ ਇਹ ਵੀ ਆਉਂਦੀ ਹੈ ਟੈਕਨੀਕਲੀ, ਕਹਿੰਦੇ ਜ਼ਿਆਦਾਤਰ ਯੂਨੀਅਨ ਵਾਲੇ ਅਪਰੋਚ ਕਰਦੇ ਹੁੰਦੇ ਆ, ਹੁਣ ਜੇ ਸਰਕਾਰਾਂ ਹੀ ਪਹਿਲਾਂ ਕਹਿਣ ਲੱਗ ਗਿਆ ਵੀ ਉਹ ਆਪ ਨੈਗੋਸੀਏਸ਼ਨ ਦਾ ਪ੍ਰੋਸੈਸ ਮੁਕਾ ਰਿਹਾ ਵੀ ਤੀਜੀ ਧਿਰ ਆਵੇ ਦੋਨਾਂ ਧਿਰਾਂ ਦੇ ਉੱਤੇ ਆਪਣਾ ਫੈਸਲਾ ਥੋਪਣ ਦੀ ਜਾਂ ਉਹਨਾਂ ਨੂੰ ਉਸ ਤਰ੍ਹਾਂ ਦੀ ਬਹੁਤੀ ਗੁੰਜਾਇਸ਼ ਨਹੀਂ ਛੱਡਦੀ ਕਿ ਜਿਹੜੀ ਤੁਸੀਂ ਆਪਸ ਚ ਇੰਪਲੋਇਰ ਵਰਸਿਸ ਇੰਪਲੋਈ ਗੱਲ ਹੋਣੀ ਹੈ ਉਹਦਾ ਚੈਨਲ ਘੱਟੋ ਘੱਟ ਕਹਿੰਦੇ ਆ ਇੰਪਲੋਇਰ ਨੂੰ ਬੰਦ ਨਹੀਂ ਕਰਨਾ ਚਾਹੀਦਾ, ਇਹ ਏਦਾਂ ਵਰਤਾਰਾ ਨਹੀਂ ਸੀ ਹੁੰਦਾ। ਸੋ ਹੁਣ ਇਹ ਕਹਿੰਦੇ ਵੀ ਇਹਨਾਂ ਚੋਂ ਇੱਕ ਪ੍ਰੋਗਰਾਮਿੰਗ ਲਾਇਬ੍ਰੇਰੀਅਨ ਕਹਿੰਦੀ ਹੈ ਐਂਡਰੀਆ ਵੈਂਡਰ ਕੁਇਜ਼ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਕਮਿਊਨਿਟੀ ਨੂੰ ਕਈ ਤਰ੍ਹਾਂ ਦੀਆਂ ਸਰਵਿਸਿਸ ਦਿੰਦੇ ਹਾਂ ਤੇ ਜੇ ਸਾਡਾ ਹੀ ਗੁਜ਼ਾਰਾ ਨਹੀਂ ਚੱਲਦਾ ਸੋ ਦਿਸ ਇਜ਼ ਅ ਕਾਈਂਡ ਆਫ ਡਿਸਰਿਸਪੈਕਟ ਟੂ ਦੇਅਰ ਵਰਕ, ਦ ਫੈਕਟ ਦੈਟ ਦੇ ਹੈਵ ਚੋਜ਼ਨ ਟੂ ਟ੍ਰਾਈ ਟੂ ਫੋਰਸ ਅਸ ਇਨ ਟੂ ਆਰਬੀਟ੍ਰੇਸ਼ਨ ਇਜ਼ ਸੋ ਡਿਸਰਿਸਪੈਕਟਫੁਲ ਬਿਕੋਜ਼ ਵਰਕਰਸ ਵੀ ਹੈਵ ਦਾ ਰਾਈਟ ਟੂ ਪ੍ਰੋਟੈਸਟ। ਕਹਿੰਦੇ ਹੁਣ ਜਿਹੜਾ ਮੇਅਰ ਜਿਸ ਅਪਰੋਚ ਨੂੰ ਜਾ ਰਹੇ ਆ ਉਹ ਧੱਕੇ ਨਾਲ ਸਾਡੇ ਤੋਂ ਸਟ੍ਰਾਈਕ ਕੀਤੇ ਜਾਣ ਦਾ ਹੱਕ ਵੀ ਖੋ ਰਹੇ ਆ। ਚਲੋ ਹਜੇ ਆਪਾਂ ਦੁਨੀਆਦਾਰੀ ਦੀ ਗੱਲ ਕਰਦੇ ਹਾਂ, ਫਿਰ ਇਹਨੂੰ ਦੇਖਦੇ ਹਾਂ ਵੀ ਇਹਦਾ ਤਰੀਕਾ ਕੀ ਬਣਦਾ। ਹੁਣ ਡਾਲਰ ਡੇਢ ਡਾਲਰ ਵਾਲਾ ਕੁਐਸਚਨ ਆਪਾਂ ਥੱਲੇ ਜਾ ਕੇ ਡਿਸਕਸ ਕਰਦੇ ਹਾਂ ਕਿਉਂਕਿ ਖ਼ਬਰ ਇਹੀ ਲੱਗਦਾ ਹੋਣਾ ਵੀ ਕਿਆ ਕਹਾਣੀ ਛੇੜ ਲਈ ਯਾਰ, ਬੋਰ ਕਰਤਾ ਜਾ ਰਿਹਾ। ਹੁਣ ਕਹਾਣੀ ਤੁਸੀਂ ਇਹ ਦੇਖੋ ਕਿ ਕਦੇ ਵੀ ਕਿਸੇ ਕੰਮ ਦੀ ਜੇ ਕੋਸਟ ਘਟਾਉਣੀ ਹੈ ਤਾਂ ਉਹਦੀ ਪ੍ਰੋਡਕਸ਼ਨ ਵਧਣੀ ਚਾਹੀਦੀ ਹੈ। ਜੇ ਤਾਂ ਤੁਸੀਂ ਲੋ ਪ੍ਰੋਡਕਸ਼ਨ ਦੇ ਉੱਤੇ ਕੰਮ ਕਰਦੇ ਹੋ ਤਾਂ ਤੁਹਾਡੀ ਕੋਸਟ ਜ਼ਿਆਦਾ ਹੈ। ਜੇ 10 ਕੁਰਸੀਆਂ ਬਣਾਓਗੇ ਮਹਿੰਗੀਆਂ, ਜੇ 10,000 ਬਣਾਓਗੇ ਤਾਂ ਸਸਤੀਆਂ ਪੈਣਗੀਆਂ। ਹਰ ਚੀਜ਼ ਨੂੰ ਜਦੋਂ ਬਲਕ ਚ ਕਰਦੇ ਆ ਵੀ ਬਲਕ ਦਾ ਆਰਡਰ ਆ ਗਿਆ, ਕੋਸਕੋ ਤੇ ਚਲੇ ਗਏ, ਬਲਕ ਆਰਡਰ ਚੱਕੋ ਤੁਸੀਂ, ਤੁਹਾਨੂੰ ਚੀਜ਼ ਸਸਤੀ ਮਿਲਦੀ ਹੈ। ਰਿਟੇਲ ਤੇ ਹੋਲਸੇਲ ਪ੍ਰਾਈਸ ਦਾ ਫਰਕ ਹੈ। ਸੋ ਹੋਲਸੇਲ ਪ੍ਰਾਈਸਿੰਗ ਦੇ ਵਿੱਚ ਚੀਜ਼ਾਂ ਸਸਤੀਆਂ ਹੋ ਜਾਂਦੀਆਂ, ਇੱਕ ਤਾਂ ਇਹ ਚੀਜ਼ ਹੈ। ਹੁਣ ਕੀ ਹੈ ਕਿ ਤੁਸੀਂ ਘਰੋ ਘਰੀ ਜੇ ਬੱਚਿਆਂ ਦੀਆਂ ਕਿਤਾਬਾਂ ਦੀਆਂ ਗੱਲਾਂ ਕਰੋ, ਹਾਊ ਮੈਨੀ ਬੁੱਕਸ ਯੂ ਕੈਨ ਬਾਏ, $10-15 ਦੀ ਕਿਤਾਬ ਆ ਗਈ, 10 ਦੀ ਆ ਗਈ, 6 ਦੀ ਆ ਗਈ, ਰੱਦੀ ਲਾ ਲਓ ਘਰਾਂ ਚ ਉਹਨਾਂ ਕਿਤਾਬਾਂ ਨੂੰ ਰੱਖਣਾ। ਤੁਹਾਡੇ ਬੱਚੇ ਨੂੰ ਜੀਵਨ ਭਰ ਵਿੱਚ ਜਿੰਨੀਆਂ ਕਿਤਾਬਾਂ ਚਾਹੀਦੀਆਂ ਕਿ ਹਰ ਘਰ ਚ ਇੰਦੀ ਹੋਜੀ ਲਾਇਬ੍ਰੇਰੀ ਹੋਵੇ, ਉਹਦੇ ਨਾਲ ਕੋਸਟ ਵੱਧਦੀ, ਹਰ ਘਰ ਦੇ ਵਿੱਚ ਖਰਚਾ ਦੇਖੋ ਕਿੰਨਾ ਵਧੂਗਾ ਜੇ ਆਪਾਂ ਪੜ੍ਹਨ ਲੱਗ ਜਾਂਦੇ ਹਾਂ। ਚਲੋ ਸਾਰੇ ਲੋਕ ਲਾਇਬ੍ਰੇਰੀ ਨਹੀਂ ਜਾਂਦੇ, ਪਰ ਕਿੰਨੇ ਇੱਕ ਕਿਤਾਬ ਕਿੰਨੀ ਵਾਰ ਤੁਹਾਡੇ ਘਰ ਚ ਰੱਖੀ ਪੜ੍ਹੀ ਜਾ ਸਕਦੀ ਔਰ ਕਿੰਨੀ ਵਾਰ ਉਹ ਲਾਇਬ੍ਰੇਰੀ ਚ ਬੈਠ ਕੇ ਪੜ੍ਹੀ ਜਾ ਸਕਦੀ ਹੈ। ਲਾਇਬ੍ਰੇਰੀ ਦੇ ਵਿੱਚ 10-10 ਦੇ ਲਈ ਕਿਤਾਬ 100 ਬੰਦੇ ਨੇ ਪੜ੍ਹ ਲਈ ਤੇ 10 ਸੈਂਟ ਦੀ ਪਈ ਪਰ ਰੀਡਰ, ਜੇ ਮੋਟਾ ਪੈਸੇ ਦਾ ਹਿਸਾਬ ਲਾਉਣਾ। ਤੇ ਜੇ ਘਰ ਚ ਲਿਆ ਕੇ 10-10 ਦੀ ਕਿਤਾਬ ਰੱਖ ਲਈ ਤੇ ਨਾ ਪੜ੍ਹੀ ਗਈ 10 ਦੀ 10 ਹੀ ਗਏ, ਜੇ ਪੜ੍ਹੀ ਵੀ ਗਈ ਤਾਂ 10 ਡਾਲਰਾਂ ਚ ਪਈ ਤੇ ਜੇ ਇਦਾਂ ਦੀਆਂ 100 ਕਿਤਾਬਾਂ ਪੜ੍ਹਨੀਆਂ ਹੋਣ ਤਾਂ ਹੁਣ ਤੁਸੀਂ ਆਪ ਦੇਖੋ ਕਿ ਸੈਗਰੀਗੇਟ ਜਦੋਂ ਸਮਾਜ ਨੂੰ ਅਲੱਗ ਅਲੱਗ ਕਰ ਦਿੱਤਾ ਜਾਵੇ ਤਾਂ ਉਹਦੀ ਕੋਸਟ ਵੱਧਦੀ ਹੈ। ਫਿਰ ਆਪਣੇ ਘਰ ਦੇ ਵਿੱਚ ਕਿਤਾਬਾਂ ਦੀ ਕੇਅਰ ਕਰਨੀ, ਉਹਨਾਂ ਨੂੰ ਰੱਖਣਾ ਕਰਨਾ, ਸਾਂਭ ਸੰਭਾਲ ਤੇ ਕਿੰਨਾ ਚਿਰ ਸਾਂਭਣਾ, ਕਿੱਥੇ ਲਾਇਬ੍ਰੇਰੀ ਦੇ ਵਿੱਚ ਇੱਕ ਤਾਂ ਰੁਜ਼ਗਾਰ ਮਿਲਿਆ, ਇੱਕ ਪਰਿਵਾਰ ਵੀ ਚੱਲਦਾ, ਇੱਕ ਕਿਤਾਬਾਂ ਦੀ ਸਹੀ ਦੇਖਭਾਲ ਵੀ ਹੈ, ਦੂਜਾ ਕਿਤਾਬ ਨੂੰ ਰਿਟਰਨ ਕਰਨਾ, ਉਹਦੇ ਨਾਲ ਵੀ ਤੁਸੀਂ ਜੁੜਦੇ ਹੋ ਕਿ ਮੈਂ ਇੱਕ ਸਮਾਂ ਰਹਿੰਦਿਆਂ ਪੂਰੀ ਕਰ ਲਵਾਂ ਤਾਂ ਚੰਗੀ ਗੱਲ ਹੈ। ਫਿਰ ਲਾਇਬ੍ਰੇਰੀ ਜਾ ਕੇ ਤੁਸੀਂ ਹੋਰ ਗੱਲਾਂ 'ਚ ਇੰਟਰੈਕਸ਼ਨ ਵੀ ਕਰਦੇ ਹੋ, ਦੋ ਬੰਦਿਆਂ ਨਾਲ ਡਿਸਕਸ਼ਨ ਵੀ ਕਰ ਸਕਦੇ ਹੋ। ਤੁਸੀਂ ਕਹੋਗੇ ਕਰ ਲਓ ਡਿਸਕਸ਼ਨ ਤਾਂ ਹੁਣ ਵੀ ਵਟਸਐਪ 'ਤੇ ਨਹੀਂ ਰੋਕੀ, ਅਭੀ ਯਹਾਂ ਫਸੋਗੇ। ਹਰ ਚੀਜ਼ ਤੁਸੀਂ ਜੇ ਡਿਸਕਸ ਕਰਦੇ ਹੋ ਤਾਂ ਤੁਹਾਨੂੰ ਮੋਨੀਟਰ ਤੇ ਕੰਟਰੋਲ ਕਰਨ ਵਾਲੇ ਉਹਦੇ ਕੱਢ ਲੈਂਦੇ ਆ ਜੀ ਆਹ ਦੇਖੋ ਇਹਨਾਂ ਦੇ ਮੇਲਾਂ 'ਚ ਤਾਂ ਆਹ ਡਿਸਕਸ ਹੋ ਰਿਹਾ। ਸੋ ਕਈ ਤਰ੍ਹਾਂ ਦੀਆਂ ਗੱਲਾਂ ਇਹਦੇ ਵਿੱਚ ਆਉਂਦੀਆਂ, ਲਾਇਬ੍ਰੇਰੀ ਇਕੱਲੇ ਇੱਕ ਤੱਕ ਨਹੀਂ ਖੜੀ। ਔਰ ਕੀ ਕੋਸਟ ਕੱਢ ਰਹੇ ਹੋ ਜੇ ਅੱਜ ਹਜ਼ਾਰ ਘਰ ਜੇ ਇਕੱਠਾ ਹੋ ਕੇ ਸਾਂਝੇ ਰੂਪ 'ਚ ਕਿਤਾਬਾਂ ਨਹੀਂ ਪੜ੍ਹ ਸਕਦਾ ਤੇ ਅੱਡੋ ਅੱਡੇ ਰੂਪ ਦੇ ਵਿੱਚ ਤੁਸੀਂ ਕਿੰਨੀਆਂ ਕਿਤਾਬਾਂ ਪੜ੍ਹ ਲਓਗੇ ਔਰ ਕਿੰਨੀ ਤੁਹਾਡੇ ਕੋਲ ਚੋਇਸ ਹੋਏਗੀ ਬੁੱਕਸ ਦੀ? ਹਾਊ ਮੈਨੀ ਯੂ ਕੈਨ ਅਫੋਰਡ? ਈਚ ਫੈਮਿਲੀ ਨੂੰ ਹੋ ਸਕਦਾ $50 ਦਾ ਹੀ ਖਰਚਾ ਪੈ ਜਾਏ ਸਾਲ ਦਾ, ਤੇ ਇੰਨਾ ਲਾਇਬ੍ਰੇਰੀ 'ਚ ਨਹੀਂ ਆਉਂਦਾ। ਤੁਸੀਂ ਕੁਲੈਕਟਿਵ ਦੇ ਤੌਰ ਤੇ ਦੇਖੋ ਕਿ ਕਿਸ ਸੋਚ ਨਾਲ ਕੰਮ ਕੀਤਾ ਜਾ ਰਿਹਾ। ਮੈਂ ਠੀਕ ਹੈ, ਬਹੁਤਿਆਂ ਨੂੰ ਸ਼ੌਕ ਨੇ ਲਾਇਬ੍ਰੇਰੀਆਂ ਦਾ, ਪਰ ਲਾਇਬ੍ਰੇਰੀ ਸਿਰਫ ਕਿਤਾਬਾਂ ਨਹੀਂ ਮਿਲਦੀਆਂ, ਉੱਥੇ ਤੁਹਾਨੂੰ ਸੀਡੀਆਂ ਵੀ ਮਿਲਦੀਆਂ ਨੇ, ਹੋਰ ਮਲਟੀਮੀਡੀਆ ਦੇ ਸਾਧਨ ਵੀ ਨੇ, ਉੱਥੇ ਬਹੁਤ ਕੁਛ ਹੋਰ ਹੈ। ਉੱਥੇ ਜਾਂਦੇ ਹੋ ਤੁਸੀਂ ਕਈ ਤਰ੍ਹਾਂ ਦੀਆਂ ਸੇਵਾਵਾਂ, ਹੋਰ ਪ੍ਰਿੰਟ ਆਊਟਸ ਵੀ ਲੈਂਦੇ ਹੋ, ਕਿੰਨੇ ਤਰ੍ਹਾਂ ਦੇ ਹੋਰ ਕੰਮ ਹੈ। ਈਵਨ ਤੁਸੀਂ ਗੋ ਫੋਰ ਅ ਡਿਸਕਸ਼ਨ, ਨਹੀਂ ਤਾਂ ਕਾਫੀ ਵਾਲੇ ਦੁਕਾਨਾਂ ਤੇ ਜਾ ਕੇ ਕਾਫੀ ਪੀਓਗੇ ਤੇ ਉਹ ਸਾਰਾ ਹਿਸਾਬ ਲਾ ਕੇ ਦੇਖੋ ਆਖਿਰ ਕਿਹਦਾ ਪੈਸਾ ਬਚਾਇਆ ਜਾ ਰਿਹਾ। ਕਹਿੰਦਾ ਵੀ ਮੈਂ ਅਨਫੇਅਰ ਨਹੀਂ ਹੋਣਾ ਟੈਕਸਪੇਅਰ ਨਾਲ, ਹਾਲਾਂਕਿ ਟੈਕਸਪੇਅਰ ਦੇ ਵਿੱਚੋਂ ਮੈਨੂੰ ਜਿੰਨਾ ਲਾਇਬ੍ਰੇਰੀਅਨ ਨੂੰ ਪੈਸਾ ਦੇਣਾ ਪੈਣਾ ਤੇ ਜਿੰਨਾ ਮੇਰੇ ਘਰ 'ਚ ਖਰਚਾ ਹੋਣਾ, ਮੇਅਰ ਸਾਹਿਬ ਜੇ ਮੈਂ ਉਹ ਹਿਸਾਬ ਲਾ ਕੇ ਪੁੱਛਣ ਦੇ ਕਹਿਣ ਤਾਂ ਬਹੁਤ ਦਿਮਾਗ ਚਲਾ ਰਹੇ ਹੋ, ਡਿਸਟਰਬ ਕਰਨੇ ਲੱਗੇ ਹੋ। ਇਹ ਬੇਜਾ ਸ਼ੋਰ ਕਰਤਾ ਹੈ, ਗੋਲੀ ਮਾਰ ਭੇਜੇ ਨੇ, ਅਭੀ ਤੋਂ ਹਮਕੋ ਇਹ ਐਸਾ ਖਿਆਲ ਆਉਣੇ ਲੱਗ ਗਿਆ। ਸੋ ਇੱਕ ਤਾਂ ਲਾਇਬ੍ਰੇਰੀ ਦੀ ਮਹੱਤਤਾ ਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਨੇ। ਹੁਣ ਤੁਸੀਂ ਕਹੋਗੇ ਵੀ ਕਹਾਣੀ ਲਾਇਬ੍ਰੇਰੀ ਦੀ ਕਿਉਂ ਚੱਕ ਲਈ? ਇਸੇ ਨੂੰ ਤੁਸੀਂ ਕਾਮਨ ਐਰੀਨਾਜ ਨਾਲ ਜੋੜ ਕੇ ਦੇਖੋ, ਖੇਲਾਂ ਵਾਲੀਆਂ ਜਗ੍ਹਾ ਨਾਲ ਜੋੜ ਕੇ ਦੇਖੋ। ਇਹ ਜਿੱਥੇ ਪਬਲਿਕ ਸ਼ਬਦ ਆਉਂਦਾ ਉੱਥੇ ਕਟੌਤੀਆਂ ਹੋ ਰਹੀਆਂ ਨੇ, ਔਰ ਜਿੰਨੀਆਂ ਜਿੰਨੀਆਂ ਕਟੌਤੀਆਂ ਹੁੰਦੀਆਂ ਜਾਣਗੀਆਂ ਉਨੇ ਇੰਡੀਵਿਜੁਅਲ ਖਰਚੇ ਵਧਣਗੇ। ਜਦੋਂ ਪਬਲਿਕ ਬੱਸ ਘਟੂਗੀ ਤੇ ਕਾਰਾਂ ਦਾ ਖਰਚਾ ਵਧੂਗਾ। ਇੱਕ ਬੱਸ ਦਾ ਕਾਰਡ, ਇੱਕ ਬੱਸ ਦੀ ਅਫੋਰਡੇਬਿਲਿਟੀ, ਉਹਨੂੰ ਇਹ ਤਾਂ ਅਫੋਰਡ ਨਹੀਂ ਕਰ ਸਕਦੇ ਤੇ ਘਰ ਘਰ ਕਾਰ ਖੜੀ ਕਰਾ ਕੇ ਤੇ ਫਿਰ ਅੱਗੇ ਪਾਰਕਿੰਗਾਂ ਵੀ ਮਹਿੰਗੀਆਂ ਕਰਨਗੇ, ਉੱਥੋਂ ਵੀ ਪੈਸੇ ਬਣਾਊਗਾ। ਮੈਂ ਸ਼ਹਿਰ ਦੀ ਪਾਰਕਿੰਗ ਖਰੀਦੂਗਾ ਕਿ ਹੁਣ ਤਾਂ ਮੈਂ ਮੇਅਰ, ਅਗਲੀ ਵਾਰ ਮੈਂ ਕਿਤੇ ਹੋਰ ਬਣ ਜੂ, ਕਿਸੇ ਯਾਰ ਦੋਸਤ ਨੂੰ ਦਵਾ ਦੂ, ਫਿਰ ਉੱਥੋਂ ਲਾਇਆ ਕਰਾਂਗੇ $35 ਵੀ ਇੱਕ ਦਿਨ ਦੇ ਵਿੱਚ। ਰਮਨ ਉਸੇ ਜਗ੍ਹਾ ਤੋਂ $35-35 ਗੱਡੀਆਂ ਖੜਾ ਕੇ ਅੱਧੇ ਅੱਧੇ ਘੰਟੇ ਦੇ $5-5 ਮਿਲਦੇ ਆ ਤੇ ਯਾਰ ਦੋਸਤ ਹੋਣਾ ਚਾਹੀਦਾ, ਸਹੀ ਕਨੈਕਸ਼ਨ ਹੋਣੇ ਚਾਹੀਦੇ ਆ। ਗੱਡੀਆਂ ਮਗਰ ਗੱਡੀਆਂ ਚੜੀਆਂ ਹੋਣ, ਔਰ ਜਿੰਨੀਆਂ ਜ਼ਿਆਦਾ ਗੱਡੀਆਂ ਖੜੀਆਂ ਹੋਣਗੀਆਂ ਉਨੇ ਆਪਾਂ ਰੇਟ ਚੱਕ ਦਾਂਗੇ ਕਿ ਨਹੀਂ ਨਹੀਂ ਬਾਈ ਇੱਥੇ ਤਾਂ ਲੋਕ ਜ਼ਿਆਦਾ ਟਾਈਮ ਖਰਾਬ ਕਰਦੇ ਆ, ਹੁਣ ਤਾਂ ਬਸ $2 ਦੇ ਵਿੱਚ ਤੁਸੀਂ 10 ਮਿੰਟਾਂ 'ਚ ਸਮਾਨ ਖਰੀਦੋ ਤੇ ਬਾਹਰ ਚੱਲੋ, ਅਗਲੇ 10 ਮਿੰਟ ਲੱਗ ਗਏ ਤਾਂ ਹੋਰ ਵੱਧ ਜਾਓ। ਮਤਲਬ ਕਿ ਇੱਕ ਐਸੇ ਚੱਕਰ 'ਚ ਅਸੀਂ ਫਸਦੇ ਹਾਂ। ਤੇ ਹੁਣ ਆਪਾਂ ਕੋਸਟ ਇਫੈਕਟਿਵ ਹੋਣ ਦੀ ਵੀ ਗੱਲ ਕਰ ਦਈਏ ਵੀ ਕਿਹਨਾਂ ਦੇ ਸਿਰਾਂ ਤੋਂ ਤੇ ਕਿੰਨਾ ਪੈਸਾ ਬਚਾ ਕੇ ਦੇ ਰਹੇ ਆ। ਠੀਕ ਹੈ ਜੀ, ਹੁਣ ਉਹ ਗੱਲ ਕਰਦੇ, ਕਹਿੰਦੇ ਸਾਡੇ ਵਿੱਚ ਕੁਝ ਪਾਰਟ ਟਾਈਮ ਵਰਕਰਸ ਵੀ ਨੇ ਜਿਹਨਾਂ ਨੂੰ ਸੈਕਿੰਡ ਜੋਬ ਕਰਨੀ ਪੈਂਦੀ ਹੈ। ਫਿਰ ਕਹਿੰਦੇ ਵੀ ਹੋਰ ਇਲਾਕਿਆਂ ਦੇ ਵਿੱਚ ਚੰਗੀ ਤਨਖਾਹ ਮਿਲ ਵੀ ਸਕਦੀ ਹੈ, ਪਰ ਅਸੀਂ ਇੱਥੋਂ ਛੱਡ ਕੇ ਕਿਉਂ ਜਾਈਏ? ਔਰ $3-4 ਪਿੱਛੇ ਤੁਸੀਂ ਘਰ ਛੱਡ ਕੇ ਵੀ ਚਲੇ ਜਾਓਗੇ? ਇੱਕ ਘਰ 'ਚ ਤੁਹਾਡਾ ਸਕੂਲ ਵੀ ਬੱਚਿਆਂ ਨੇ ਦਾਖਲ ਕੀਤਾ, ਹੋਰ ਲਾਈਫ ਵੀ ਜੋੜੀ ਹੈ, ਤੁਹਾਡੀ ਕਮਿਊਨਿਟੀ ਵੀ ਹੈ, ਫੈਮਿਲੀ ਐਂਡ ਫਰੈਂਡਸ ਵੀ ਹੈ, ਕਿੰਨੇ ਕੁ $1 ਮਗਰ ਅੱਗੇ ਕਿਹੜਾ ਉਹਨਾਂ ਨੇ ਪੱਕੀ ਨੌਕਰੀ ਦੇ ਦੇਣੀ ਹੈ ਜੇ ਕਿਸੇ ਹੋਰ ਸ਼ਹਿਰ 'ਚ ਵੀ ਚਲੇ ਜਾਓਗੇ? ਹੁਣ ਕ੍ਰਾਈਸਿਸ ਦੇਖਿਓ, ਮੈਂ ਦੇਖਦਾ ਕਿ ਛੋਟੀ ਜਿਹੀ ਗੱਲ ਦੇ ਵਿੱਚੋਂ ਕਿੰਨਾ ਕੁਛ ਨਿਕਲ ਆਉਂਦਾ ਹੈ। ਲਾਇਬ੍ਰੇਰੀ ਵਰਕਰ ਕੈਥਰੀਨ ਹੈ, ਉਹ ਇਹ ਗੱਲ ਕਰਦੇ ਹੈ ਕਿ ਲਾਇਬ੍ਰੇਰੀ ਵਰਕਰਸ ਆਲਮੋਸਟ ਆਲ ਆਫ ਦੈਮ ਵਿਮੈਨ ਫੀਲ ਦੇਅਰ ਵਰਕ ਇਜ ਬੀਂਗ ਅੰਡਰ ਵੈਲਿਊਡ ਕੰਪੇਅਰ ਟੂ ਦਾ ਵਰਕ ਆਫ ਅਦਰ ਮੈਨ ਅਦਰ ਟਾਊਨ ਇੰਪਲੋਈਜ਼ ਇਨ ਮੇਲ ਡੋਮੀਨੇਟਿਡ ਪ੍ਰੋਫੈਸ਼ਨ। ਸ਼ੀ ਨੋਟਿਡ ਐਂਟਰੀ ਲੈਵਲ ਜਨਰਲ ਲੇਬਰਰ ਹੂ ਵਰਕ ਫਾਰ ਦਾ ਟਾਊਨ ਆਰ ਗੈਟਿੰਗ ਮੋਰ ਦੈਨ $26 an hour, ਤੇ $26 ਤੇ ਐਂਟਰੀ ਲੈਵਲ ਦੀ ਜੋਬ ਮਿਲ ਜਾਂਦੀ ਹੈ। ਪਰ ਹੁਣ ਇਸ ਲਾਇਬ੍ਰੇਰੀ ਦੇ ਵਿੱਚ ਸਲਾਵਿਕਾ ਨੌਕਰੈਡੀ ਨਾਂ ਦੀ ਇੱਕ ਵਰਕਰ ਕੰਮ ਕਰਦੀ ਹੈ ਤੇ ਉਹਨੇ ਦੱਸਿਆ ਕਿ ਉਹਨੂੰ $17 ਘੰਟੇ ਤੋਂ ਵੀ ਘੱਟ ਇਰਜ਼ਾਨਾ ਮਿਲਦਾ ਹੈ। ਤੇ ਜੇਕਰ ਤੁਸੀਂ ਲਿਵਿੰਗ ਵੇਜ ਦੀ ਵੀ ਗੱਲ ਕਰੋ, ਇਹ ਉਹਨੂੰ ਵੀ ਮੈਚ ਨਹੀਂ ਕਰਦੀ ਆਈ। ਤੇ ਹੁਣ ਉਹ ਇਹੀ ਗੱਲ ਕਹਿ ਰਿਹਾ, ਕਹਿੰਦੇ ਜੇ ਅਸੀਂ ਲਿਵਿੰਗ ਵੇਜ ਦੇ ਕ੍ਰਾਈਟੇਰੀਆ ਵਿੱਚ ਵੀ ਨਹੀਂ ਆਉਂਦੇ ਤਾਂ ਅਸੀਂ ਜਾਈਏ ਕਿਹੜੇ ਪਾਸੇ? ਫਿਰ ਯੂਨੀਅਨ, ਫਿਰ ਅੱਗੇ ਗੱਲ ਆਉਂਦੀ ਹੈ ਕਿ ਓਨਟੇਰੀਓ ਲਿਵਿੰਗ ਵੇਜ ਨੈਟਵਰਕ ਦਾ ਮੈਪ ਕੱਢਿਆ ਉਹਨਾਂ ਨੇ, ਦ ਟਾਊਨ ਇਜ਼ ਯੂਜ਼ਿੰਗ ਸਾਲ 2022 ਦੀ ਫਿਗਰ ਹੈ ਜਿਹੜੀ ਗ੍ਰੇ ਬਰੂਸ ਪਰਥ ਹਰਨ ਸਿਮਕੋ ਹਰੋਨ ਸਿਮਕੋ ਤੇ ਉਹ ਕਹਿੰਦੇ ਕਿ $20.70 ਦੀ ਗੱਲ ਆਉਂਦੀ ਹੈ ਜੇ ਉੱਥੋਂ ਲਾ ਕੇ ਚੱਲੀਏ ਪਰ ਉਹ ਕਹਿੰਦੇ ਕਿ ਜੀ ਟੀ ਏ ਦੀ ਵੇਜ ਹੈਗੀ ਹੈ ਜਿਹੜੀ ਉਹ $23.15 ਨੇ ਤੇ ਇਹ ਸ਼ਹਿਰ ਦੇ ਹਿਸਾਬ ਨਾਲ ਹੀ ਉੱਧਰ ਜਾ ਕੇ ਰਲਦੀ ਹੈ ਤੇ ਜੇ ਅੱਜ ਵੀ ਇਹਨਾਂ ਨੂੰ ਇਸ ਸੈਂਟ ਦੀ ਵਾਲੀ ਤਨਖਾਹ ਜਿਹੜੀ ਅਸੀਂ ਮੰਗ ਰਹੇ ਹਾਂ ਦੇਣੀ ਪਵੇ ਤਾਂ $1.35 ਦਾ ਵਾਧਾ ਹੁੰਦਾ ਤੇ ਇਹ $1.35 ਵੀ ਇਸ ਲਾਇਬ੍ਰੇਰੀ ਚ ਕੰਮ ਕਰਨ ਵਾਲੇ 36 ਵਰਕਰਸ ਵਿੱਚੋਂ ਸਿਰਫ 3 ਨੂੰ ਮਿਲਣਗੇ ਤੇ ਇੰਨੀ ਕੈਲਕੂਲੇਸ਼ਨ ਦੇ ਨਾਲ ਟੈਕਸ ਪੇਅਰਸ ਦੇ ਪੈਸੇ ਦੇ ਬੱਚਤ ਕੀਤੇ ਜਾਣ ਦੀ ਗੱਲਬਾਤ ਆਖੀ ਜਾ ਰਹੀ ਹੈ। ਸੋ ਲਾਇਬ੍ਰੇਰੀਜ਼ ਬੁੱਕ ਕਲਚਰ ਉਹਦਾ ਇੱਕ ਪਾਰਟ ਇਹ ਹੈ ਕਿ ਕਿਹਦਾ ਪੈਸਾ ਬਚਾ ਕੇ ਦਿੱਤਾ ਜਾ ਰਿਹਾ। ਜੇ ਮੈਂ ਇਹਨਾਂ ਨੂੰ ਪੁੱਛਾਂ ਵੀ ਤੁਸੀਂ ਮੇਰੇ ਟੈਕਸ ਪੇਅਰਸ ਦੇ ਹਿਸਾਬ ਨਾਲ ਜੇ ਮੈਂ ਕਾਊਂਟ ਕਰਾਂ ਪਰ ਫੈਮਿਲੀ ਨੂੰ ਕਿੰਨਾ ਖਰਚਾ ਪੈ ਰਿਹਾ, ਪਰ ਫੈਮਿਲੀ ਨੂੰ ਇੱਕ ਬੰਦੇ ਦੀ ਤਨਖਾਹ ਦਾ ਕਿੰਨਾ ਖਰਚਾ ਪੈ ਰਿਹਾ ਆਪਾਂ ਕੱਢ ਲੈਂਦੇ, ਪਰ ਫੈਮਿਲੀ ਨੂੰ ਆਪ ਕਿਤਾਬਾਂ ਲਿਆ ਕੇ ਘਰਾਂ ਚ ਰੱਖਣੀਆਂ ਪੈਣਗੀਆਂ, ਪੜ੍ਹਨੀਆਂ ਪੈਣਗੀਆਂ, ਸਾਂਭਣੀਆਂ ਪੈਣਗੀਆਂ, ਉਹ ਖਰਚਾ ਕਿੰਨਾ ਹੋਊਗਾ। ਜੇਕਰ ਤੁਸੀਂ ਸੱਚੀ ਕੋਈ ਬੁੱਕ ਕਲਚਰ ਨਾਂ ਦੀ ਕੋਈ ਚੀਜ਼ ਡਿਵੈਲਪ ਕਰਨਾ ਵੀ ਚਾਹੁੰਦੇ ਹਨ, ਜੇ ਕਿਤਾਬਾਂ ਦੀ ਕੋਈ ਅਹਿਮੀਅਤ ਵੀ ਰੱਖਦੇ ਹੋ, ਇਹ ਸਮਾਜ ਵਿੱਚੋਂ ਜਿੰਨੀਆਂ ਵੀ ਚੀਜ਼ਾਂ ਭਲਾਈ ਵਾਸਤੇ ਜੁੜਨ ਵਾਲੀਆਂ ਨੇ ਉਹ ਸਭ ਖਰਚੇ ਦਾ ਘਰ ਬਣ ਗਿਆ ਜਾ ਰਹੀਆਂ ਨੇ। ਆਈ ਵਿਲ ਟੇਕ ਅ ਸ਼ਾਰਟ ਬ੍ਰੇਕ ਤੇ ਫਿਰ ਅੱਗੇ ਸਕੂਲ ਬੋਰਡ ਦੇ ਵਿੱਚ ਕਿਤਾਬਾਂ ਹੋਣੀਆਂ ਕਿਹੋ ਜਿਹੀਆਂ ਚਾਹੀਦੀਆਂ ਨੇ, ਉਹ ਜਿਹੜੀ ਦੂਜੀ ਕਿਸਮ ਦੀ ਬਹਿਸ ਹੈ ਉਹ ਕਿੱਥੇ ਚੱਲ ਰਹੀ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਆਈ ਵਿਲ ਟੇਕ ਅ ਸ਼ਾਰਟ ਬ੍ਰੇਕ। ਅੱਛਾ ਹੁਣ ਆ ਗਈ ਸਕੂਲਾਂ ਦੀ ਗੱਲ, ਇਹ ਤਾਂ ਹੋ ਗਈ ਉਧਰਲੇ ਪਾਸੇ ਵੀ ਇੱਕ ਸ਼ਹਿਰ ਦੇ ਵਿੱਚ ਕਿਤਾਬਾਂ ਨੂੰ ਲੈ ਕੇ ਕਿੰਨਾ ਖਰਚ ਮਹਿਸੂਸ ਹੋ ਰਿਹਾ, ਟੈਕਸ ਪੇਅਰ ਤੇ ਬੋਝ ਪੈ ਗਿਆ। ਤੁਹਾਡੀ ਸਿਰਫ ਟੈਕਸ ਪੇਅਰ ਤੱਕ ਜ਼ਿੰਮੇਵਾਰੀ ਹੈ ਪਰ ਬਾਕੀ ਗੱਲਾਂ ਤੇ ਕੌਣ ਹੈ? ਜਿਹੜਾ ਆਮ ਲੋਕਾਂ ਦੀਆਂ ਹੋਰ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਉਹ ਕੁਐਸਚਨ ਹੀ ਸੋਸਾਇਟੀ ਤੋਂ ਖਤਮ ਹੋ ਚੁੱਕਿਆ। ਇੱਕ ਪ੍ਰਾਈਵੇਟ ਬੰਦਾ ਬਣਾ ਕੇ ਉਹ ਕਿੰਨਾ ਹੀ ਪੈਸੇ ਲਈ ਜਾਵੇ ਚੀਜ਼ ਦੇ, ਉਹਨੂੰ ਕਹਿੰਦੇ ਜੀ ਅਸੀਂ ਤਾਂ ਦਖਲ ਦੇ ਹੀ ਨਹੀਂ ਸਕਦੇ। ਜਾਇਜ਼ ਪ੍ਰੋਫਿਟ ਕੀ ਹੈ, ਜਾਇਜ਼ ਕੀਮਤ ਕੀ ਹੈ, ਸਵਾਲ ਹੀ ਖਤਮ ਕਰ ਦਿੱਤਾ ਗਿਆ। ਉਹ ਕਹਿੰਦੇ ਵੀ ਲੋੜਵੰਦ ਤੇ ਉਹਦੀ ਜਿੰਨੀ ਐਕਸਪਲੋਇਟ ਹੋ ਜਾਵੇ ਓਨੀ ਚੰਗੀ ਹੈ। ਸੋ ਚਲੋ ਉਹਨੂੰ ਲੈਂਦੇ ਹਾਂ, ਪਰ ਪਹਿਲਾਂ ਆਪਾਂ ਸਕੂਲਾਂ ਦੀ ਗੱਲ ਕਰ ਲਈਏ ਕਿ ਸਕੂਲਾਂ ਦੇ ਸਿਲੇਬਸ ਨੂੰ ਜਾਂ ਲਾਇਬ੍ਰੇਰੀ ਦੇ ਵਿੱਚ ਸ਼ਾਇਦ ਸਾਡੇ ਬਹੁਤੇ ਬੰਦੇ ਨਾ ਸੋਚਦੇ ਹੋਣ ਪਰ ਥੋੜਾ ਜਿਹਾ ਰਿਐਕਸ਼ਨ ਛਪਿਆ ਇਹਦਾ ਤੇ ਮੈਂ ਇਸ ਸਟੋਰੀ ਚ ਕੁਛ ਅਪਡੇਟਸ ਵੀ ਆਈਆਂ ਨੇ। ਸੋ ਇੱਕ ਤਾਂ ਇਹਨਾਂ ਨੇ ਇਹ ਗੱਲ ਕੀਤੀ ਹੈ ਕਿ ਐਰਨਡੇਲ ਸੈਕੰਡਰੀ ਸਕੂਲ ਹੈ ਜੀ ਇਹ ਤੇ ਪਬਲਿਕ ਹਾਈ ਸਕੂਲ ਦੀ ਲਾਇਬ੍ਰੇਰੀ ਹੈ ਨਾ ਜੀ, ਉਹਦੇ ਮਿਸੀਸਾਗਾ ਦਾ ਸਕੂਲ ਹੈ ਇਹ ਤੇ ਉੱਥੇ ਇਹ ਗੱਲ ਮੂਹਰੇ ਆਈ ਹੈ ਕਿ ਕਿਤਾਬਾਂ 50% ਸ਼ੈਲਫ ਤੋਂ ਗਾਇਬ ਹੋ ਗਈਆਂ ਤੇ ਮੋਟਾ ਮੋਟਾ ਜਦੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਕਹਿੰਦੇ ਵੀ ਅਸੀਂ ਇਹ ਰੱਖਿਆ ਕਿ ਇਨਕਲੂਸਿਵ ਜਿਹਾ ਸਿਲੇਬਸ ਹੋਣਾ ਚਾਹੀਦਾ। ਸੋ ਬਹੁਤੀ ਤਣ ਪੱਤਰ ਗੱਲ ਨਹੀਂ ਲਾਈ ਪਰ ਕੁਝ ਇੱਕ ਸਟੂਡੈਂਟਸ ਨੇ ਜਦੋਂ ਜ਼ਿਆਦਾ ਹੀ ਇਨਕੁਆਇਰ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ 10th ਗ੍ਰੇਡ ਦੀ ਸਟੂਡੈਂਟ ਇਸ ਸਕੂਲ ਦੀ ਜੈਪਨੀਜ਼ ਸਕੂਲ ਦੀ ਤਕਾਤਾ ਉਹਦੇ ਨਾਲ ਸੀਬੀਸੀ ਨੇ ਗੱਲ ਕੀਤੀ ਉਹ ਮੂਹਰੇ ਆ ਕੇ ਇਹਦੇ ਤੇ ਗੱਲ ਕਰ ਰਹੀ ਹੈ। ਉਹ ਕਹਿੰਦੇ ਵੀ ਸਾਨੂੰ ਇਹ ਕਿਹਾ ਗਿਆ ਕਿ 2008 ਤੋਂ ਪਹਿਲਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਹਟਾ ਦਿਓ, ਪੁਰਾਣੀਆਂ ਹੋ ਗਈਆਂ ਘੱਟ ਗਈਆਂ ਖਰਾਬ ਹੋ ਗਈਆਂ ਉਹ ਅਲੱਗ ਚੀਜ਼ ਹੈ, ਇਰਰੈਲੇਵੈਂਟ ਹੋ ਗਈਆਂ ਉਹ ਅਲੱਗ ਚੀਜ਼ ਹੈ। ਅੱਛਾ ਉਹਨਾਂ ਦੇ ਵਿੱਚ ਨਸਲਵਾਦ ਦੀਆਂ ਗੱਲਾਂ ਸੀ, ਬੱਚਿਆਂ ਨੂੰ ਗਲਤ ਸਿੱਖਿਆ ਦੇਣ ਵਾਲੀਆਂ ਸੀ, ਉਹ ਵੀ ਗੱਲ ਅਲੱਗ ਹੈ। ਪਰ 2008 ਤੋਂ ਪਹਿਲਾਂ ਦੀਆਂ ਸਾਰੀਆਂ ਕਿਤਾਬਾਂ ਸਿਰਫ ਇਸ ਆਧਾਰ ਤੇ ਛਾਂਟ ਦਿੱਤੀਆਂ ਜਾਣ, ਕਹਿੰਦੇ ਇਹ ਗੱਲ ਸਮਝਦੇ ਹੈ ਜੇ ਇਨਕਲੂਸਿਵ ਕਰਨੀਆਂ ਹੈ ਤੇ ਹੋਰ ਕ੍ਰਾਈਟੇਰੀਆ ਉਹਨਾਂ ਚੋਂ ਕਹਿੰਦੇ ਜਦੋਂ ਤੁਹਾਡੀ ਮੀਟਿੰਗ ਦੀ ਜੋ ਵੀਡੀਓ ਦੇਖੀ ਅਸੀਂ ਉਹ ਚ ਤਾਂ ਪਤਾ ਲੱਗਦਾ ਵੀ ਸਿੱਧਾ ਹੀ ਇੱਕੋ ਹਿਸਾਬ ਕਿ 2008 ਤੋਂ ਪਹਿਲਾਂ ਦੀਆਂ ਸਾਰੀਆਂ ਕਿਤਾਬਾਂ ਹਟਾ ਦਿਓ ਵੀ ਇਹ ਪੱਖ ਮੂਹਰੇ ਆਇਆ ਤੇ ਕਹਿੰਦੇ 50% ਦੇ ਕਰੀਬ ਇਹ ਕਿਤਾਬਾਂ ਹਿੱਲੀਆਂ ਨੇ। ਸੋ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਸਟੂਡੈਂਟਸ, ਪੇਰੈਂਟਸ, ਕਮਿਊਨਿਟੀ ਮੈਂਬਰਸ ਇਹਨਾਂ ਨੇ ਆਪਣਾ ਕਨਸਰਨ ਜ਼ਾਹਰ ਕੀਤੇ ਆ। ਫਿਰ ਇੱਧਰ ਉੱਧਰ ਸਰਕਾਰੀ ਦਰਬਾਰੇ ਪੁੱਛ ਪੜਤਾਲ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਹਿਲਾਂ ਕਿਸੇ ਨੇ ਬਹੁਤਾ ਤਣ ਪੱਤਰ ਨਹੀਂ ਫੜਾਇਆ ਤੇ ਇਹ ਸੀਬੀਸੀ ਨੇ ਵੀ ਆਪਣੀ ਸਟੋਰੀ ਦੇ ਵਿੱਚ ਲਿਖਿਆ ਕਿ ਪਹਿਲਾਂ ਕੋਈ ਥਾਂ ਪਤਾ ਜਾਂ ਕੋਈ ਗੱਲਬਾਤ ਦੱਸੀ ਨਹੀਂ ਸੀ ਜਾ ਰਹੀ। ਓਨਟੈਰੀਓ ਐਜੂਕੇਸ਼ਨ ਮਿਨਿਸਟਰ ਸਟੀਫਨ ਲੀਚੀ ਇਹਨਾਂ ਦੇ ਦਫ਼ਤਰ ਤੋਂ ਵੀ ਗੱਲ ਕੀਤੀ ਪਰ ਕਹਿੰਦੇ ਇਹਨਾਂ ਨੇ ਪਹਿਲਾਂ ਕੋਈ ਗੱਲਬਾਤ ਸਾਡੇ ਨਾਲ ਕੋਈ ਜਵਾਬ ਦੇਣ ਦੀ ਜਿਵੇਂ ਹੁੰਦਾ ਵੀ ਅਵੇਲੇਬਲ ਨਹੀਂ ਜਾਂ ਹੋਰ ਹੈ ਉਹ ਗੱਲ ਕਰ ਦਿੱਤੀ ਜਦੋਂ ਕਹਿੰਦੇ ਅਸੀਂ ਖਬਰ ਛਾਪਤੀ ਤੇ ਫਿਰ ਸਰਕਾਰ ਦੀ ਸਟੇਟਮੈਂਟ ਵੀ ਆ ਗਈ, ਕਹਿੰਦੇ ਓਨਟੈਰੀਓ ਇਜ਼ ਕਮਿਟਿਡ ਟੂ ਇਨਸ਼ੋਰਿੰਗ ਦੈਟ ਦੀ ਐਡੀਸ਼ਨ ਆਫ ਨਿਊ ਬੁੱਕਸ ਬੈਟਰ ਰਿਫਲੈਕਟਸ ਦੀ ਰਿਚ ਡਾਇਵਰਸਿਟੀ ਆਫ ਆਰ ਕਮਿਊਨਿਟੀਜ਼, ਕਿ ਅਸੀਂ ਜਿਵੇਂ ਵੱਖ ਵੱਖ ਭਾਈਚਾਰਿਆਂ ਤੇ ਕਲਚਰ ਵਿੱਚੋਂ ਆਏ ਲੋਕ ਇੱਥੇ ਰਹਿੰਦੇ ਤੇ ਅਸੀਂ ਚਾਹੁੰਦੇ ਕਿਤਾਬਾਂ ਉਸੇ ਤਰ੍ਹਾਂ ਇਹਦੇ ਵਿੱਚ ਲਾਇਬ੍ਰੇਰੀਆਂ ਵਿੱਚ ਲਿਆ ਕੇ ਰੱਖਿਆ ਜਾਣ। ਪਰ ਤੁਸੀਂ ਤਾਂ 50% ਹਟਾ ਤੀ ਆ ਡਾਇਵਰਸਿਟੀ ਵਾਲੀ ਗੱਲ ਮੇਰੇ ਵੀਰੋ ਭਾਈਓ, ਤੁਸੀਂ ਇਹ ਕਰੋ ਤੁਸੀਂ ਹਿੰਦੀ ਪੰਜਾਬੀ ਉਰਦੂ ਆਪਣੀ ਜ਼ੁਬਾਨ ਦੇ ਵਿੱਚ ਜਾ ਕੇ ਸਕੂਲਾਂ ਦੀ ਲਾਇਬ੍ਰੇਰੀਆਂ ਚ ਕਿਤਾਬਾਂ ਚ ਡਾਇਵਰਸਿਟੀ ਦੀ ਮੰਗ ਕਰ ਲਓ, ਸ਼ਹਿਰ ਦੀ ਪਬਲਿਕ ਲਾਇਬ੍ਰੇਰੀ ਚ ਜਾ ਕੇ ਵੀ ਕਿਤਾਬਾਂ ਮੰਗੋ। ਤੁਸੀਂ ਇਕੁਅਲ ਟੈਕਸ ਪੇਅਰ ਕਰਦੇ ਹੋ, ਤੁਹਾਡਾ ਪੂਰਾ ਰਾਈਟ ਹੈ, ਤੁਸੀਂ ਆਪਣੇ ਆਪਣੀਆਂ ਕਿਤਾਬਾਂ ਮੰਗਵਾਓ, ਬੰਗਾਲੀ ਸਾਹਿਤ ਮੰਗਵਾਓ, ਗੁਜਰਾਤੀ ਮੰਗਵਾਓ, ਸਿੰਧੀ ਮੰਗਵਾਓ, ਪੰਜਾਬੀ ਮੰਗਵਾਓ, ਸ਼ਾਹਮੁਖੀ ਚ ਮੰਗਵਾਓ, ਤੁਹਾਡਾ ਰਾਈਟ ਹੈ। ਤੁਸੀਂ ਕਿਤਾਬਾਂ ਜਾਓਗੇ ਪੜੋਗੇ ਤੁਹਾਨੂੰ ਮਿਲਣਗੀਆਂ। ਜੇ ਹੁਣ ਉਹੀ ਹੈ ਵੀ ਤਾਸ਼ ਹੀ ਕੁੱਟਣੀ ਹੈ ਤੇ ਬਾਈ ਲਈ ਕੰਮ ਚੱਲੀ ਜਾਂਦਾ, ਇੱਕ ਤੂੰ ਚਾਹ ਬਣਾ ਲਿਆ ਤੇ ਆਪਾਂ ਪਕੌੜੇ ਮੰਗਾ ਲਾਂਗੇ, ਉਹ ਗੱਲ ਵੀ ਹੈ। ਜੇ ਉੱਥੇ ਤੱਕ ਹੀ ਸੀਮਤ ਰੱਖਣਾ ਆਪਣਾ ਸੱਭਿਆਚਾਰ ਤੇ ਅਲੱਗ ਚੀਜ਼ ਹੈ, ਬਾਕੀ ਕਿਤਾਬਾਂ ਲਈ ਤੁਸੀਂ ਕੰਮ ਕਰ ਸਕਦੇ ਹੋ ਤੇ ਇਹਦੇ ਵਿੱਚੋਂ ਰੁਜ਼ਗਾਰ ਵੀ ਪੈਦਾ ਹੋਊਗਾ, ਇੰਟਲੈਕਟ ਵੀ ਪੈਦਾ ਹੋਊਗੀ, ਬੁੱਕ ਕਲਚਰ ਵੀ ਡਿਵੈਲਪ ਹੁੰਦਾ ਤੇ ਯੂ ਵਿਲ ਗੈਟ ਮੋਰ ਆਈਡੀਆਜ਼। ਟੀਵੀ ਤਾਂ ਬਹੁਤ ਕੰਟਰੋਲਡ ਮੀਡੀਅਮ ਹੈ, ਇੰਟਰਨੈਟ ਬਹੁਤ ਕੰਟਰੋਲਡ ਮੀਡੀਅਮ ਹੈ, ਬੁੱਕਸ ਦੇ ਵਿੱਚ ਅਜੇ ਵੀ ਸਕੋਪ ਹੈ ਤੇ ਬੁੱਕਸ ਜਦੋਂ ਮੰਗਾਓਗੇ ਤੇ ਉਹਨਾਂ ਦਾ ਕੰਟਰੋਲ ਵੀ ਪਤਾ ਲੱਗੂਗਾ। ਅੱਜ ਦੇ ਜ਼ਮਾਨੇ 'ਚ ਇਨਫੋਰਮੇਸ਼ਨ ਕੰਟਰੋਲ ਨਹੀਂ ਹੋ ਰਹੀ, ਜੇਕਰ ਇਨਫੋਰਮੇਸ਼ਨ ਦੀ ਗੱਲ ਲਾਇਬ੍ਰੇਰੀਆਂ ਦੇ ਤੌਰ ਤੇ ਦੇਖਣੀ ਹੋਵੇ ਤਾਂ ਦੇਖੋ ਤੁਸੀਂ ਨੌਲੇਜ ਨੂੰ ਕਿੰਨੇ ਉਹਦੇ ਰਸਤੇ 'ਚ ਬੈਰੀਅਰ ਕ੍ਰੀਏਟ ਕੀਤੇ ਜਾ ਰਹੇ ਆ। $1.35 ਘੰਟੇ ਦੇ ਹਿਸਾਬ ਨਾਲ ਵੀ ਦੇਣੇ ਪੈ ਜਾਣ ਤਾਂ ਕਿਤਾਬਾਂ ਮਹਿੰਗੀਆਂ ਲੱਗਣ ਲੱਗ ਗਈਆਂ, ਇਹ ਬਹੁਤ ਵੱਡਾ ਸਵਾਲ ਹੈ। ਹਜੇ ਕਿਤਾਬਾਂ ਲਿਆਉਣਗੀਆਂ ਕਿਹੜੀਆਂ ਇਹ ਅਲੱਗ ਗੱਲ ਹੈ, ਇਹ ਤਾਂ ਕਿਤਾਬਾਂ ਤੋਂ ਹੀ ਪਿੱਠ ਕਰਕੇ ਖੜ ਗਏ। ਪਹਿਲਾਂ ਕਿਤਾਬਾਂ ਵੱਲ ਮੂੰਹ ਤਾਂ ਕਰਾਓ ਤੇ ਫਿਰ ਕਿਤਾਬਾਂ ਕਿਹੜੀਆਂ ਲਿਆਉਣੀਆਂ ਉਹਦੇ ਤੇ ਬਹਿਸ ਹੋਊਗੀ, ਜਾਂ ਫਿਰ ਘੱਟ ਤੋਂ ਘੱਟ ਤਨਖਾਹਾਂ ਤੇ ਕੰਮ ਕਰਨ ਵਾਲੇ ਸਲੇਵ ਵਰਕਰਸ ਦੇ ਵਿੱਚ ਤਬਦੀਲ ਹੋ ਜਾਓਗੇ ਵਿਦਆਊਟ ਨੌਲੇਜ, ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ। ਸੋ ਉਹ ਕਹਿੰਦੀ ਮੇਰਾ ਜੈਪਨੀਜ਼ ਜਿਹੜੇ ਲੋਕ ਹੈ ਹੁਣ ਕਹਿੰਦੇ ਵੀ ਜਪਾਨੀਆਂ ਦੇ ਉੱਤੇ ਹੈੱਡ ਟੈਕਸ ਚਾਈਨੀਜ਼ ਦੇ ਉੱਤੇ ਲੱਗਦੇ ਰਹੇ ਆ, ਬੜੀ ਤਰ੍ਹਾਂ ਦੇ ਉਹਨਾਂ ਨੇ ਜ਼ੁਲਮ ਜਾਂ ਹੋਰ ਚੀਜ਼ਾਂ ਸਹੀਆਂ ਨੇ ਤੇ ਉਹਦੇ ਵਿੱਚੋਂ ਕਿਵੇਂ ਨਿਕਲੋਗੇ ਤੁਸੀਂ? ਥੈਂਕ ਯੂ। ਠੀਕ ਹੈ ਨਾ ਜੀ, ਤੇ ਜੇ ਜੈਪਨੀਜ਼ ਹਿਸਟਰੀ ਜਾਂ ਚਾਈਨੀਜ਼ ਹਿਸਟਰੀ ਨੂੰ ਕੈਨੇਡੀਅਨ ਕਲਚਰ ਦੇ ਵਿੱਚੋਂ ਜਾਂ ਕੈਨੇਡੀਅਨ ਹਿਸਟਰੀ ਤੋਂ ਕੱਢ ਦੇਣਗੇ ਜਾਂ ਉਹਦੇ ਕਿਤਾਬਾਂ ਨੂੰ ਮਿਲਣਗੀਆਂ, ਇਹ ਇਨਕਲੂਸਿਵ ਕਰਦੇ ਕਰਦੇ ਤੁਸੀਂ ਭੱਠਾ ਬਿਠਾ ਦੋਗੇ। ਹੁਣ ਕਾਮਾ ਗਾਟਾ ਮਾਰੂਗੀ ਆ, ਹੋਰ ਇਤਿਹਾਸ ਆ, ਨਸਲੀ ਵਿਤਕਰਿਆਂ ਨਾਲ ਭਰਿਆ ਪਿਆ, ਔਰਤਾਂ ਦੀ ਸਫਰਗੇਟ ਦਾ ਮਾਮਲੇ ਆਉਂਦੇ ਆ, ਬਹੁਤ ਮਾਮਲੇ ਪਏ ਨੇ, ਕਾਲਿਆਂ ਦਾ ਇਤਿਹਾਸ ਆਉਂਦਾ, ਮੂਲ ਨਿਵਾਸੀਆਂ ਦਾ ਇਤਿਹਾਸ ਆਉਂਦਾ, ਕਿਤਾਬਾਂ ਤੇ ਲਿਆ ਕੇ ਰੱਖੋ, ਐਂਟੀ ਸੈਮਿਟਿਜ਼ਮ ਦੀ ਗੱਲ ਆਉਂਦੀ ਹੈ, ਨਾਜ਼ੀਆਂ ਦੀ ਵੀ ਗੱਲ ਆਉਂਦੀ ਹੈ, ਰਾਈਟ ਵਿੰਗਸ ਦੀ ਵੀ ਗੱਲ ਆਉਂਦੀ ਹੈ। ਅੱਜ ਵੀ ਕਈ ਨਾਜ਼ੀ ਪੋਲੀਟੀਕਲ ਪਾਰਟੀਆਂ ਦੇ ਨਾਲ ਉਦਾਂ ਦੀ ਸੋਚ ਵਾਲੇ, ਫਾਸ਼ਿਸਟ ਸੋਚ ਵਾਲੇ ਬੰਦੇ ਖੜੇ ਮਿਲ ਜਾਂਦੇ ਆ ਤੇ ਉਦੋਂ ਤੁਸੀਂ ਇਹਨੂੰ ਰਾਈਟ ਐਕਸਪ੍ਰੈਸ਼ਨ ਤੇ ਫਰੀਡਮ ਆਫ ਐਕਸਪ੍ਰੈਸ਼ਨ ਵੀ ਕਹਿ ਦਿੰਦੇ ਹੋ ਤੇ ਬੜੇ ਤਰ੍ਹਾਂ ਦੇ ਰਸਤੇ ਕੱਢੇ ਜਾ ਰਹੇ ਆ। ਕੈਨੇਡੀਅਨ ਹਿਸਟਰੀ ਇਟਸੈਲਫ ਇਜ਼ ਬੀਂਗ ਚੈਲੰਜਡ, ਪਹਿਲੇ ਪ੍ਰਧਾਨ ਮੰਤਰੀ ਦਾ ਰੌਲਾ ਆ, ਡੰਡਾ ਸਟ੍ਰੀਟ ਦਾ ਰੌਲਾ ਆ, ਕੈਨੇਡੀਅਨ ਹਿਸਟਰੀ ਨੂੰ ਰੀਰਾਈਟ ਕਰਨਾ ਜਾਂ ਨਾ ਕਰਨਾ ਇਹਦਾ ਵੀ ਰੌਲਾ ਆ, ਕੋਲੋਨੀਅਲ ਹਿਸਟਰੀ ਕੀ ਹੈ ਉਹਦਾ ਵੀ ਰੌਲਾ ਆ, ਬਸਤੀਵਾਦੀ ਸੋਚ ਕੀ ਹੈ, ਕੋਲੋਨੀਅਲ ਮਾਈਂਡਸੈਟ ਕੀ ਹੈ ਉਹਦਾ ਵੀ ਰੌਲਾ ਪਿਆ ਤੇ ਇਹ ਸਾਰਾ ਕੁਛ ਕਿੱਦਾਂ ਤੈਅ ਹੋਊਗਾ? ਜੇ ਤੁਸੀਂ ਡਾਇਵਰਸਿਟੀ ਲਿਆਉਣੀ ਆ, ਹਮਕਾ ਵੀ ਜਰਾ ਪੁੱਛ ਲੀਜੀਏ, ਜਲਿਆਂ ਵਾਲੇ ਬਾਗ ਵਾਲੇ ਕਾਂਡ ਵੀ ਲਿਆ ਕੇ ਰੱਖੋ, ਸਾਰਾ ਕੁਛ ਰੱਖੋ, ਨਨਕਾਣਾ ਸਾਹਿਬ ਵੀ ਲਿਆ ਕੇ ਰੱਖਣਾ ਪੈਣਾ, ਕੋਈ ਇੱਕ ਚੀਜ਼ ਹੈ? ਬਹੁਤ ਪਈਆਂ ਨੇ ਕਿਤਾਬਾਂ, ਕਿਤਾਬਾਂ ਦਾ ਤਾਂ ਢੇਰ ਲੱਗ ਜੇ, ਔਰ ਕਿੰਨੇ ਤੁਸੀਂ ਜਾਗਰਤ ਹੋਵੋਗੇ? ਅੱਛਾ, ਇਹਦੇ ਵਿੱਚ ਅਫਰੀਕਾ ਦੀ ਲੁੱਟ ਵੀ ਪਈ ਹੈ, ਇਹਦੇ ਵਿੱਚ ਚਾਈਨਾ ਦੀ ਵੀ ਪਈ ਆ, ਓਪੀਅਮ ਵਾਰ ਵੀ ਪੜ੍ਹਾਈਆਂ ਜਾਣੀਆਂ ਚਾਹੀਦੀਆਂ, ਉਹ ਪੰਜਾਬੀਆਂ ਦੇ ਮੁੰਡਿਆਂ ਨੂੰ ਵੀ ਪਤਾ ਲੱਗਣ ਕਿ ਅਫਰੀਕਾ ਦੇ ਵਿੱਚ ਕੀ ਹੋਇਆ, ਤੇ ਅਫਰੀਕਨਾਂ ਨੂੰ ਵੀ ਪਤਾ ਚੱਲਣਾ ਚਾਹੀਦਾ ਕਿ ਜਲਿਆਂ ਵਾਲੇ ਬਾਗ ਦਾ ਅੰਮ੍ਰਿਤਸਰ ਕਿੱਥੇ ਪੈਂਦਾ, ਨਨਕਾਣਾ ਸਾਹਿਬ ਕਿੱਥੇ ਪੈਂਦਾ, 1921 ਫਰਵਰੀ ਦੇ ਵਿੱਚ ਕੀ ਹੋਇਆ ਸੀ, 1919 ਅਪ੍ਰੈਲ ਦੇ ਵਿੱਚ ਕੀ ਹੋਇਆ ਸੀ, ਬਹੁਤ ਕੁਛ ਦੱਸਣ ਵਾਲਾ, ਤਾਂ ਕਿਸ ਨੂੰ ਪਤਾ ਲੱਗੇਗਾ ਕਿਵੇਂ ਰਾਜ ਭਾਗ ਲਏ ਗਏ, ਕਿਵੇਂ ਹੜੱਪੇ ਗਏ, ਕਿੰਨੇ ਟ੍ਰਿਲੀਅਨ ਡਾਲਰ ਦੀ ਇਕਾਨਮੀ ਸੀ ਭਾਰਤ ਮੁਗਲਾਂ ਦੇ ਰਾਜ ਵਿੱਚ, ਜੇ 23% ਦੇ GDP ਚ ਹਿੱਸਾ ਪਾਉਂਦਾ ਸੀ 1947 ਵਿੱਚ ਉਹ 23% ਤੋਂ 3% ਤੇ ਆ ਜਾਂਦਾ ਤੇ ਹੋਰ ਹੱਥ ਖੱਡੀ ਦਾ ਕੰਮ ਕਿੱਥੇ ਜਾਂਦਾ, ਕੱਢੋ ਨਾ ਹਿਸਟਰੀ ਤਾਂ ਕੱਢੋ, ਗੱਲਾਂ ਕਰੀ ਚਲੋ ਕਿਤਾਬਾਂ ਤਾਂ ਆਈ ਜਾਂਦੀਆਂ ਨੇ, ਮੈਂ ਤਾਂ ਪੁੱਛੀ ਚਲੋ ਬੋਲ ਹੀ ਜਾਊਂਗਾ, ਭਰੋ ਲਾਇਬ੍ਰੇਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਚ। ਹੁਣ ਇੱਥੇ ਵੀ ਕਿਸੇ ਦਾ ਜ਼ਿਕਰ ਹੋਇਆ ਤੇ ਘੱਟੋ ਘੱਟ ਪੰਜਾਬੀ ਲੋਕ ਵੀ ਆਪਣੇ ਢੰਗ ਨਾਲ ਇਹਨਾਂ ਲਾਇਬ੍ਰੇਰੀ ਤੇ ਗੱਲ ਕਰੋ। ਇੱਕ ਹੁਣ ਸੰਸਥਾ ਬਣੀ ਹੈ, ਮੈਨੂੰ ਨਾਂ ਬੜਾ ਚੰਗਾ ਲੱਗਿਆ, ਲਾਇਬ੍ਰੇਰੀਜ਼ ਨਾਟ ਲੈਂਡ ਫਿਲਸ, ਇਹ ਸਭ ਤੋਂ ਵਧੀਆ ਸ਼ਬਦ ਹੈ ਜੀ, ਤੁਸੀਂ ਆਪਾਂ ਸਾਰਿਆਂ ਨੂੰ ਇਹਦੇ ਵਿੱਚ ਕੰਟਰੀਬਿਊਟ ਕਰਨਾ ਚਾਹੀਦਾ। ਮੈਂ ਕਹਿੰਦਾ ਵੀ ਆਪਣੇ ਘੱਟੋ ਘੱਟ ਸੁਣਨ ਵਾਲੇ ਲਿਸਨਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਕਿ ਲਾਇਬ੍ਰੇਰੀਜ਼ ਆਰ ਨਾਟ ਲੈਂਡ ਫਿਲਸ, ਲਿਆ ਲਿਆ ਕੇ ਕਿਤਾਬਾਂ ਡੰਪ ਕਰਕੇ ਸਿੱਟੀ ਜਾਂਦੇ, ਕਿਤਾਬਾਂ ਦਾ ਪਰਪਜ਼ ਹੁੰਦਾ, ਕਿਤਾਬਾਂ ਦਾ ਪਰਪਜ਼ ਹੁੰਦਾ, ਕੱਲੀ ਕੱਲੀ ਕਿਤਾਬ ਦਾ ਟਾਈਟਲ ਪਹਿਲਾਂ ਡਿਸਕਸ ਕਰੋ, ਕਿ ਵਟ ਕਾਇੰਡ ਆਫ ਟਾਈਟਲਸ ਯੂ ਵਾਂਟ ਉੱਥੇ ਲੱਗੀਆਂ ਹੋਣ ਲਿਸਟਾਂ, ਲੋਕ ਉਹਨਾਂ ਨੂੰ ਪਾਓ ਬੈਸਟ ਸੈਲਰ ਕਿਹੜਾ। ਸਾਨੂੰ ਨਾ ਦੱਸੋ ਵੀ ਉਹ ਵਾਲੇ ਅਖਬਾਰ ਨੇ ਲਿਖਿਆ ਜੀ ਉਹ ਵਾਲਾ ਅਵਾਰਡ ਮਿਲਿਆ। ਅਵਾਰਡ ਵਾਲੇ ਰਾਈਟਰ ਜ਼ਿੰਦਗੀ ਚ ਮੈਂ ਤੁਹਾਨੂੰ ਇੱਕ ਮੋਟਾ ਤਜਰਬਾ ਦੱਸਦਾ, ਕੱਲਾ ਨੋਬੈਲ ਪ੍ਰਾਈਜ਼ ਵਿਨਰ ਦਾ ਲਿਟਰੇਚਰ ਪੜ੍ਹ ਲਓ ਕਿਤੇ ਨੀ ਪਹੁੰਚੋਗੇ। ਬਹੁਤ ਐਸੇ ਕਲਾਕਾਰ ਨੇ ਜਿਨ੍ਹਾਂ ਨੂੰ ਕਿਸੇ ਨੇ ਸੰਸਥਾਵਾਂ ਨੇ ਸਨਮਾਨ ਹੀ ਨਹੀਂ ਕੀਤਾ, ਪਰ ਉਹਨਾਂ ਦਾ ਲਿਖਿਆ ਲਾ ਲਓ, ਮੁਨਸ਼ੀ ਪ੍ਰੇਮ ਚੰਦ ਨੂੰ ਲਾ ਲਓ, ਤੁਸੀਂ ਹੋਰ ਲਾ ਲਓ, ਬੜੇ ਵੱਡੇ ਵੱਡੇ ਰਾਈਟਰ ਮਿਲਣਗੇ, ਹਰ ਜ਼ੁਬਾਨ ਚ ਮਿਲਣਗੇ। ਮੈਨੂੰ ਦੱਸੋ ਮੰਟੋ ਨੂੰ ਇਹ ਕਦੇ ਦੇ ਸਕਦੇ ਆ ਵੋਟ? ਕਦੇ ਵੀ ਨਹੀਂ ਦੇ ਸਕਦੇ। ਤੋਬਾ ਟੇਕ ਸਿੰਘ ਗੱਲ ਚ ਫਸ ਜਾਣੀ ਇਹਨਾਂ ਦੀ। ਅੰਕਲ ਸੈਮ ਨੂੰ ਲਿਖੀਆਂ ਚਿੱਠੀਆਂ ਸਾਦਤ ਹਸਨ ਮੰਟੋ ਦੀਆਂ, ਉਹਨੂੰ ਦਵਾਓ ਮੈਨੂੰ ਅਮਰੀਕਾ ਤੋਂ ਕਦੋਂ। ਐਵੇਂ ਗੱਲਾਂ ਕਰਦੇ ਆਪਾਂ, ਲਿਟਰੇਚਰ ਏਦਾਂ ਨੀ ਬਣਦਾ। ਪਰ ਤੁਸੀਂ ਟਾਈਟਲ ਦੱਸੋਗੇ, ਤੁਸੀਂ ਦੱਸੋ ਅਲਾਮਾ ਇਕਬਾਲ ਚਾਹੀਦੇ ਆ, ਹੋਰ ਚਾਹੀਦੇ ਆ, ਮਿਰਜ਼ਾ ਗਾਲਬ ਚਾਹੀਦਾ, ਸਭ ਕੁਛ ਮਿਲੂਗਾ। ਪਰ ਇਕੱਲੇ ਨੀ ਕਰਨੀ ਆਪਾਂ, ਆਪਣਾ ਰਿਚ ਲਿਟਰੇਚਰ ਲੋਕਾਂ ਦੇ ਮੂਹਰੇ ਰੱਖੋ, ਹੈਰੀਟੇਜ ਰੱਖੋ। ਬਹੁਤ ਸਾਰੀਆਂ ਗੱਲਾਂ ਨੇ। ਸੋ ਲਾਇਬ੍ਰੇਰੀਜ਼ ਆਰ ਨਾਟ ਲੈਂਡਫਿਲਸ ਐਂਡ ਡੋਨਟ ਲੈਟ ਦੈਮ ਮੇਕ ਲਾਇਬ੍ਰੇਰੀਜ਼ ਅ ਲੈਂਡਫਿਲ। ਉਹਨੂੰ ਕੂੜੇ ਦਾ ਢੇਰ ਨਾ ਬਣਨ ਦਿਓ ਕਿ ਲਿਆ ਲੈ ਕੇ ਕੋਈ ਵੀ ਤੁਸੀਂ ਉਲਝਲ ਉਲਝੇ ਭਰੀ ਕਹਾਣੀਆਂ ਨਾਲੇ ਬੱਚਿਆਂ ਨੂੰ ਭਰੀ ਚੱਲੋ। ਇਹ ਕਿਤਾਬਾਂ ਚੁੜੇ ਜਾਣ ਵਿੱਚ ਤੁਹਾਡਾ ਰੋਲ ਹੋਣਾ ਚਾਹੀਦਾ, ਤੁਹਾਡੇ ਬੱਚਿਆਂ ਦੀ ਸੋਚ ਇਸੇ ਚੋਂ ਬਣਨੀ ਹੈ। ਦ ਗਰੁੱਪ ਇਜ਼ ਆਲਸੋ ਕੰਸਰਨਡ ਅਬਾਊਟ ਹਾਊ ਸਬਜੈਕਟਿਵ ਕ੍ਰਾਈਟੇਰੀਆ ਲਾਈਕ ਇਨਕਲੂਸਿਵਿਟੀ ਵਿਲ ਬੀ ਇੰਟਰਪ੍ਰੇਟਡ ਫਰੋਮ ਸਕੂਲ ਟੂ ਸਕੂਲ ਇਨ ਦਾ ਲੇਟਰ ਸਟੇਜਿਸ ਆਫ ਦੈਟ ਐਕੁਟੀ ਬੇਸਡ ਵੀਡਿੰਗ ਪ੍ਰੋਸੈਸ। ਹੁਣ ਵੀਡਿੰਗ ਪ੍ਰੋਸੈਸ ਕਿਹਾ ਵੀ ਅਸੀਂ ਕਿਤਾਬਾਂ ਛਾਂਟ ਰਹੇ ਹਾਂ ਕਿ ਕੁਛ ਕਿਤਾਬਾਂ ਦੀ ਲੋੜ ਨਹੀਂ ਹੈ, ਪੁਰਾਣੀਆਂ ਹੋ ਚੁੱਕੀਆਂ ਨੇ, ਤੇ ਉਹਦਾ ਇੱਕ ਤਰੀਕਾ ਆ। ਉਹਦੇ ਉੱਤੇ ਮੈਨੂੰ ਲੱਗਦਾ ਮੇਰਾ ਟਾਈਮ ਫੇਰ ਵੱਧ ਗਿਆ, ਕਿਤਾਬਾਂ ਦੇ ਉੱਤੇ ਜ਼ਿਆਦਾ ਅੱਗੇ ਨਿਕਲ ਗਿਆ। ਮੈਂ ਇੱਕ ਵਾਰ ਦੇਖ ਲਾ, ਨੋਟਿਸ ਤਾਂ ਮੈਨੂੰ ਆ ਚੁੱਕਿਆ ਕਿ ਨਹੀਂ ਹਜੇ ਕਹਿੰਦੇ ਬੋਲਣਾ, ਹਜੇ ਕਿਸੇ ਨੇ ਕਿਹਾ ਨਹੀਂ। ਵੈਸੇ ਮੈਨੂੰ ਪਤਾ ਇਮਾਨਦਾਰੀ ਤਾਂ ਮੇਰੀ ਇਹੀ ਕਹਿੰਦੇ ਕਿ ਮੇਰਾ ਟਾਈਮ ਹੋ ਚੁੱਕਾ। ਪਰ ਮੈਂ ਤੁਹਾਨੂੰ ਇੱਕ ਵਾਰੀ ਇਹ ਦੱਸ ਦਿੰਦਾ ਕਿ ਇਹਨਾਂ ਨੇ ਆਪਣਾ ਕ੍ਰਾਈਟੇਰੀਆ ਦੇ ਵਿੱਚ ਇੱਕ ਤਾਂ ਉਹੀ ਗੱਲ ਆ ਗਈ ਕਿ 2008 ਵਾਲੇ ਟਾਈਟਲ ਡਿਸਕਸ ਕੀਤੇ ਆ, ਉੱਦਾਂ ਇਹਨਾਂ ਦਾ ਇੱਕ ਕ੍ਰਾਈਟੇਰੀਆ ਕੈਨੇਡੀਅਨ ਸਕੂਲ ਲਾਇਬ੍ਰੇਰੀਜ਼ ਦਾ ਕ੍ਰਾਈਟੇਰੀਆ ਨੂੰ ਮਸਤੀ ਕਹਿੰਦੇ ਆ। ਮਸਤੀ ਦੇ ਵਿੱਚ ਕੀ ਹੈ, ਉਹ ਐਕਰੋਨੀਅਮ ਲਿਆ ਹੋਇਆ MUSTIE। ਐਮ ਦਾ ਮਤਲਬ ਮਿਸਲੀਡਿੰਗ, ਕੋਈ ਵੀ ਜੇ ਮਿਸਲੀਡਿੰਗ ਔਰ ਓਬਸੋਲੀਟ ਪੁਰਾਣੀ ਇਨਐਕੂਰੇਟ ਇਨਫੋਰਮੇਸ਼ਨ ਹੈ ਉਹਦੇ ਆਧਾਰ ਤੇ ਕਿਤਾਬਾਂ ਛੱਡੀਆਂ ਜਾ ਸਕਦੀਆਂ। ਅਨਪਲੈਜੈਂਟ ਛੱਡੀ ਜਾ ਸਕਦੀ ਹੈ, ਰੈਫਰ ਟੂ ਦੀ ਫਿਜ਼ੀਕਲ ਕੰਡੀਸ਼ਨ ਆਫ ਦਾ ਬੁੱਕ। ਮੈਨੂੰ ਅਨਪਲੈਜੈਂਟ ਤੋਂ ਲੱਗਿਆ ਵੀ ਕਿਤੇ ਇਹ ਤਾਂ ਨਹੀਂ ਹੈ ਕਿ ਹਮਾਰੇ ਰਾਜਾ ਮਹਾਰਾਜਾ ਹਿਸਟਰੀ ਮੈਂ ਬੁਰੇ ਨਾ ਦਿਖਾਈ ਦੇ, ਤੋ ਹਮ ਤੋ ਇਹ ਨਹੀਂ ਜਾਂਦੇ ਕਿ ਹਮਾਰੇ ਰਾਜਾ ਕੀ ਬੁਰਾਈਓ ਕਾ ਪਤਾ ਚੱਲੇ। ਸਾਡੇ ਵਾਲਾ ਰਾਜਾ ਸਭ ਤੋਂ ਗ੍ਰੇਟ ਸੀਗਾ ਬਈ, ਤੁਹਾਡੇ ਵਾਲੇ ਚ ਬੜੇ ਨੁਕਸ ਹੈ, ਸਾਡੇ ਵਾਲਾ ਤਾਂ ਰੱਬ ਦਾ ਰੂਪ ਸੀ, ਸਾਡਾ ਰਾਜਾ ਰੱਬ ਦਾ ਰੂਪ। ਅਰੇ ਹਮਾਰੇ ਵੀ ਤਾਂ ਡਿਵਾਈਨ ਰਾਈਟਸ ਆਫ ਕਿੰਗਸ ਨੇ, ਉਧਰ ਵੀ ਬ੍ਰਹਮਾ ਵਿਸ਼ਨੂੰ ਕੇ ਅਵਤਾਰ ਤੇ ਵਿਸ਼ਨੂੰ ਕੇ ਅਵਤਾਰ ਤੇ ਹਰ ਦੇਸ਼ ਚ ਅਵਤਾਰ ਪੈਦਾ ਹੁੰਦੇ ਸੀ ਰੱਬ ਦੇ, ਇਹ ਤਾਂ ਬਾਅਦ ਚ ਬੰਦੇ ਬਣਾਏ ਆ ਫੜ ਕੇ। ਪਹਿਲਾਂ ਤਾਂ ਡਿਵਾਈਨ ਹੀ ਸੀ, ਰੱਬ ਦੇ ਰੂਪ ਆਉਂਦੇ ਸੀ, ਜਿੰਨੇ ਇਲਾਹੀ, ਡਿਵਾਈਨ ਰਾਈਟਸ ਆਫ ਕਿੰਗਸ, ਵਿਸ਼ਨੂੰ ਦਾ ਅਵਤਾਰ। ਕਰੋ ਟ੍ਰਾਂਸਲੇਸ਼ਨ ਤੁਸੀਂ ਦੁਨੀਆ ਭਰ ਦੀਆਂ ਬੋਲੀਆਂ ਦੇ ਵਿੱਚ, ਸਭ ਰੱਬੀ ਨੂਰ ਹੀ ਸੀਗੇ, ਇਹ ਤਾਂ ਬਾਅਦ ਚ ਫੜ ਕੇ ਬੰਦੇ ਬਣਾਏ ਤੇ ਇਹਨਾਂ ਨੂੰ ਦੱਸਿਆ ਕਿ ਜ਼ਾਲਮ ਵੀ ਸੀਗੇ ਔਰ ਇਹਨਾਂ ਨੇ ਕਿਸ ਗੰਦਗੀ ਦੇ ਨਾਲ ਕਿੰਨੀ ਗੰਦੀ ਸੋਚ ਦੇ ਨਾਲ ਰਾਜ ਕੀਤਾ। ਇਹੀ ਤਾਂ ਹਿਸਟਰੀ ਦੀ ਗੱਲ ਹੈ, ਬਾਕੀ ਹੁਣ ਮੈਨੂੰ ਛੱਡਣਾ ਪੈਣਾ। ਪਰ ਮਸਤੀ ਕਲੀਅਰ ਕਰਾਉਣਾ, ਅਨਪਲੈਜੈਂਟ, ਐਸ ਤੋਂ ਆ ਗਿਆ ਸੁਪਰਸੀਡਡ, ਉਹੀ ਗੱਲ ਕਿਤੇ ਹੋਰ ਨਾ ਆਈ ਹੋਵੇ। ਟੀ ਤੋਂ ਆ ਗਿਆ ਟ੍ਰੀਵੀਅਲ, ਕਿ ਆਫ ਨਾਟ ਡਿਸਰਨੇਬਲ ਲਿਟਰੇਰੀ ਔਰ ਸਾਇੰਟਿਫਿਕ ਮੈਰਿਟ, ਪੂਰਲੀ ਰਿਟਨ ਔਰ ਪ੍ਰੈਜੈਂਟ, ਐਵੇਂ ਗਪੌੜ ਹੀ ਛੱਡੇ ਹੋਣ, ਬੇਤੁਕੀਆਂ ਗੱਲਾਂ ਹੋਣ, ਟ੍ਰੀਵੀਅਲ ਇਰਰੈਲੇਵੈਂਟ ਹੋਣ, ਜਿਹਨਾਂ ਦਾ ਹੁਣ ਕੋਈ ਮਕਸਦ ਹੀ ਨਾ ਰਹਿ ਗਿਆ ਹੋਵੇ, ਜਾਂ ਐਲਸਵੇਅਰ ਹੋਵੇ, ਜਾਂ ਕਿਤੇ ਹੋਰ ਛਪੀਆਂ ਤੇ ਵਧੀਆ ਰੂਪ ਚ ਕੰਟੈਂਟ ਮਿਲ ਸਕਦਾ। ਸੋ ਉਦਾਂ ਦੀਆਂ ਚੀਜ਼ਾਂ ਲਾਇਬ੍ਰੇਰੀਆਂ ਤੋਂ ਹਟਾਈਆਂ ਜਾ ਸਕਦੀਆਂ। ਕਹਿੰਦੇ ਪਰ ਮਸਤੀ ਅਪਰੋਚ ਦੇ ਵਿੱਚ 2008 ਤੱਕ ਕਿਤੇ ਲਿਖਿਆ ਰਹੇ ਸੀ ਕਿਤਾਬਾਂ ਦਾ ਜਿਹੜਾ ਆਧਾਰ ਦੇ ਉੱਤੇ ਕਿਤਾਬਾਂ ਲਾਇਬ੍ਰੇਰੀ ਸਕੂਲ ਤੋਂ ਉੱਤੇ ਨਾ ਬਹੁਤ ਖਾਲੀ ਕਰਾਈਆਂ ਗਈਆਂ ਨੇ, ਉਸ ਹਿਸਾਬ ਦੇ ਨਾਲ ਤਾਂ ਲੱਗਦਾ ਨਹੀਂ ਹੈ ਕਿ ਤੁਸੀਂ ਆਹ ਮਸਤੀ ਦੇ ਰੂਲ ਅਪਲਾਈ ਕੀਤੇ। ਸੋ ਦਿਸ ਇਜ਼ ਦੀ ਪ੍ਰੈਜੈਂਟ ਸਿਚੁਏਸ਼ਨ, ਤੇ ਮੈਨੂੰ ਲੱਗਦਾ ਮੈਂ ਜ਼ਿਆਦਾ ਅੱਗੇ ਨਿਕਲ ਗਿਆ ਤੇ ਆਇਲਟਿਕ ਬਿਲਕੁਲ ਜੀ ਕੈਨੇਡਾ ਪੁੱਜਣ ਤੇ ਪੰਜਾਬ। ਹਾਂ ਕਰਦੇ ਹਾਂ ਜੀ ਬਾਕੀ ਖਬਰਾਂ ਦੇ ਉੱਤੇ ਚਰਚਾ, ਹਲਦੀ ਕਲੀ ਮੈਂ ਲੈਣਾ ਜੀ ਇੱਕ ਬ੍ਰੇਕ, ਬ੍ਰੇਕ ਨਹੀਂ ਹੁਣ ਖਬਰਾਂ ਦਾ ਬੁਲੇਟਿਨ ਹੋਊਗਾ ਜੀ, ਖਬਰਾਂ ਤੋਂ ਬਾਅਦ ਮਹਿਮਾਨ ਨਾਲ ਗੱਲਬਾਤ ਕਰਾਂਗੇ ਤੇ ਆਈ ਥਿੰਕ ਮੈਂ ਆਪਣਾ ਟਾਈਮ ਪਾਰ ਕਰ ਗਿਆ। ਹਾਂਜੀ ਤੇ ਹੁਣ ਖਬਰਾਂ ਤੋਂ ਬਾਅਦ ਹੀ ਮਿਲਦੇ ਹਾਂ ਜੀ।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਪਾਕਿਸਤਾਨ ਚ ਇੰਧਨ ਦੀ ਕੀਮਤ ਦਾ ਇਕ ਹੋਰ ਵੱਡਾ ਝਟਕਾ। ਪਾਕਿਸਤਾਨ ਚ ਰਾਸ਼ਟਰਪਤੀ ਦੇ ਵੱਲੋਂ ਚੋਣਾਂ 6 ਨਵੰਬਰ ਨੂੰ ਕਰਵਾਉਣ ਦੀ ਤਜਵੀਜ਼ ਪੇਸ਼। ਇਮਰਾਨ ਖਾਨ ਦੀ ਨਿਆਇਕ ਹਿਰਾਸਤ 26 ਤਾਰੀਖ ਤੱਕ ਵਧਾਈ। ਉੱਤਰ ਕੋਰੀਆ ਦੇ ਵੱਲੋਂ ਯੂਕਰੇਨ ਜੰਗ ਦੇ ਲਈ ਰੂਸ ਦਾ ਸਮਰਥਨ।
फ्रांस की एजेंसी के वलों एप्पल नू आईफोन 12 वापस लैंड दिते गए हुक्म। हुण खबरां विस्तार नाल। पाकिस्तान च वधदियां ऊर्जा दरां दे विच कोई कमी ना आउण दे नाल मुद्रा दे विच गिरावट ते उच्च अंतरराष्ट्रीय तेल कीमतां दे सुमेल दे कारण इस हफ्ते दे अंत दे विच पेट्रोलियम उत्पादां दी कीमतां दे विच मुड़ वाधा होण दा अनुमान है। जानकारां ने डॉन दस्सिया कि अगले 15 वाड़े लई 15 सितंबर नूं दोवे प्रमुख पेट्रोलियम उत्पाद पेट्रोलियम ते हाई स्पीड डीजल दी कीमतां क्रमवार 10 से 14 रुपए ते 14 से 16 रुपए प्रति लीटर तक वध सकदियां ने, जबकि मिट्टी दा तेल मौजूदा टैक्स दरां अते आयात समानता मुल दे आधार ते कीमत वी लगभग 10 रुपए प्रति लीटर महंगी हो जावेगी। मौजूदा 15 वाड़े दे पहले 10 दिनां दे विच डॉलर दे मुकाबले रुपया शुरू दे विच 4.5 रुपए घट गया ते 300 रुपए तो हेठां खिसक गया, पर इस दौरान बेंचमार्क अंतरराष्ट्रीय ब्रेंट दीआं कीमतां बुधवार नूं 88 डॉलर दे मुकाबले 92 डॉलर प्रति बैरल तो पार चलियां गईआं। सितंबर दे पहले हफ्ते इस तरां दे एक्सचेंज रेट ने जो भी थोड़ी जिही जगह बनाई है उस नूं रद्द कर दित्ता गया। पाकिस्तान के राष्ट्रपति आरिफ अलवी ने मुख चोण कमिश्नर नूं चिट्ठी लिख के आम चोणां 6 नवंबर नूं करवाउण दी इक पासर तजवीज पेश कीती है। राष्ट्रपति ने मुख चोण कमिश्नर सिकंदर सुल्तान राजा नूं लिखे पत्र विच संविधान दी धारा 48(5) दा हवाला दिंदिया कहा कि संसद भंग होण दी तारीख तों 90 दिनां दे अंदर आम चोणां करवाउण दे लई तारीख तय करन वास्ते राष्ट्रपति कोल ताकत हुंदी है। उन्होंने कहा कि इस आधार ते 99 दिन यानी कि 6 नवंबर नूं चोणां करवाईआं जा सकदियां ने। अलवी ने चोणां आदि दे लई रणनीति उलकण वास्ते मुख चोण कमिश्नर नूं मीटिंग दा सद्दा भी दित्ता सी, जिस नूं उन्होंने यह आखदिआं नकार दित्ता कि राष्ट्रपति दा चोण दी तारीख नाल कुछ भी लेना देना नहीं है। पाकिस्तान दी विशेष अदालत ने सरकारी खुफिया दस्तावेज लीक मामले दे विच जेल च बंद साबका प्रधानमंत्री इमरान खान दी न्यायिक हिरासत विच 26 सितंबर तक वधा दित्ती है। अधिकारित खुफिया कानून 1923 दे नाल संबंधित मामले दी सुनवाई दे लई बनाई विशेष अदालत ने जज अबुल हसनत जुलकरनैन नूं खुफिया दस्तावेज लीक मामले दी सुनवाई अटक जेल अंदर कीती। इस दौरान साबका विदेश मंत्री शाह महमूद कुरैशी नूं भी उसदे 14 दिन दी न्यायिक हिरासत दी म्याद पूरी होण तों मगरों अदालत विच पेश कीता है। वाशिंगटन च पाकिस्तान दूतावास दे खुफिया कूटनीतिक सूचना लीक होने दे मामले च इमरान ते अधिकारित कानून खुफिया कानून दी उल्लंघना करन दा दोष है। फ्रांस सरकार दी एक एजेंसी ने एप्पल नूं हुक्म दित्ता है कि ओह बाजार दे विच अपना आईफोन 12 वापस लै लैण। उन्होंने कहा कि इस फोन दे विचों निकल रही इलैक्ट्रोमैगनेटिक रेडिएशन दा पद्धर काफी उच्चा है। नैशनल फ्रीक्वेंसी एजेंसी ने एक बयान दे विच एप्पल नूं कहा कि इस खराबी नूं दूर करन दे लई हर संभव कदम चुक्या जावे। उन्होंने कहा कि आईफोन 12 दे विच अपडेट दी एजेंसी दे वल्लों निगरानी दी एजेंसी वल्लों कीती जावेगी तां कि यह खामी दूर नहीं हुंदी तां एप्पल नूं पहलां वेचे गए सारे फोन वापस लैने पैणगे। एजेंसी ने कहा कि मनुखी शरीर दी सहन शक्ति दे पक्ष तों इलैक्ट्रोमैगनेटिक तरंगां दी पड़ताल कीती गई, जिस विच इन्हां दा पद्धर यूरोपियन यूनियन दे मापदंडां तों वध निकलिया है। वियतनाम की राजधानी हनोई दे विच एक 9 मंजिला रिहायशी इमारत विच अग लगण दे कारण 4 बच्चिया सने घट्टो घट 56 व्यक्तियां की मौत हो गई, जबकि 37 होर व्यक्तियां नूं हस्पताल दे विच इलाज दे लई भेजा गया है। सरकारी खबर एजेंसी वियतनाम न्यूज मुताबक मनवाड़े 56 व्यक्तियां विचों पुलिस ने 39 पीड़ितां की पहचान कर ली है। पुलिस ने जांच के लिए इमारत के मालक नूं हिरासत विच लै लिया। सरकारी कौमी टीवी चैनल VTV ने कहा कि मरण वालियां च 4 बच्चे शामिल हैं। उत्तर कोरिया के आगू किम जोंग उन ने रूस के वलों लड़ी जा रही जंग नूं सही करार दिंदियां मास्को की हमायत की है। अमेरिका नाल जारी टकराव दे संदर्भ दे विच राष्ट्रपति व्लादिमीर पुतिन दे नाल मुलाकात दे दौरान किम ने कहा उत्तर कोरिया यूक्रेन जंग दे लई मास्को नूं हथियार सप्लाई करन दा वी सौदा कर सकदा है। रूस दे बिल्कुल पूरब च स्थित एक पुलाड़ केंद्र ते लॉन्च पैड दा दौरा करन तों बाद किम ने रूस दे लई पूरा ते बिना शर्त समर्थन जाहिर कीता। किम ने कहा कि ओह साम्राज विरोधी मंच ते हमेशा रूस दे नाल खड़े रहणगे। दोवां अगुआं दी मुलाकात वोस्तो चनाए कॉसमोड्रोम ते होई। इस मुलाकात च अमेरिका दे नाल दुश्मनी दा मुद्दा पार होया ते दोवें आगुआं ने इस गल नूं उभारिया कि किवें पछम नाल वख-वख पद्धर ते जारी टकराव दे विच उन्हां दे हित सांझे हन। इह वार्ता करीब 4-5 घंटे तक चली, इस तों बाद किम रवाना हो गए। विश्लेषकां दा कहना है कि उत्तर कोरिया दे कोल लखां दी गिनती विच सोवियत डिजाइन ते बणिया असला ते रॉकेट पए हो सकदे ने जो यूक्रेन दे विच रूस दी सेना नूं तकड़ा कर सकदे ने। इस तों पहलां पुतिन ने अज किम दी लिमोजिन दा स्वागत कीता, जिस नूं उत्तरी कोरिया दा आगू अपने विशेष हथियारबंद रेल गड्डी विच प्योंगयांग तों लै के रूस पहुंचया सी। पुतिन ने इस मौके कहा सी कि उन्हां दी गलबात आर्थिक सहयोग मनुखी मुद्दे खेत्र की स्थिति उत्ते केंद्रित रहेगी। किम ने मास्को दे वल्लों अपने हितों के खातर लड़ी जा रही जंग का समर्थन किया। उत्तर कोरिया तो आगू ने कहा कि रूस अपने हकों सुरक्षा हितों के लिए न्यासंगत संघर्ष कर रहा है। दसण योग है कि इस मीटिंग